ਨਾਮ ਵਾਹਿਗੁਰੂ ਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ ਸਤਿਗੁਰ ਆਇਓ ਸਰਣ ਤੁਹਾਰੇ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੇ ਸਤਿਗੁਰ ਆਇਓ ਸਰਣ ਤੁਹਾਰੇ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੇ ਰਹਾਉ ਅਵਰਣ ਸੂਜੈ ਦੂਜੀ ਠਾਹਰ ਹਰ ਪਰਿਉ ਤੋ ਦੁਆਰੇ ਲੇਖਾ ਛੋੜ ਲਿਖ ਹੈ ਛੁੱਟ ਹੈ ਹਮ ਨਿਰਗੁਣ ਲਿਹੋ ਬਾਰੇ ਸਦ ਭਗ ਸਿੰਧ ਸਦਾ ਮਿਹਰਬਾਨਾ ਸਭਨਾ ਦੇ ਆਧਾਰੇ ਨਾਨਕ ਦਾਸ ਸੰਤ ਪਾਛੈ ਪਰਿਉ ਰਾਖ ਲਿਹੋ ਇਹ ਬਾਰੇ ਸਦ ਭਗ ਸਿੰਧ ਸਦਾ ਮਿਹਰਬਾਨਾ ਸਭਨਾ ਦੇ ਆਧਾਰੇ ਨਾਨਕ ਦਾਸ ਸੰਤ ਪਾਛੈ ਪਰਿਉ ਰਾਖ ਲਿਹੋ ਇਹ ਬਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸ਼ਰਣ ਪਰੇ ਕੀ ਰਾਖੋ ਸ਼ਰਮਾ ਕਹੁ ਨਾਨਕ ਹਮ ਨੀਚ ਕਰਮਾ ਸ਼ਰਣ ਪਰੇ ਕੀ ਰਾਖੋ ਸ਼ਰਮਾ ਭਗਤ ਵਸ਼ਲ ਪਤਿਤ ਪਾਵਨ ਦੀਨ ਦਿਆਲ ਲੋਕ ਪ੍ਰਲੋਕ ਦੇ ਸੁਖਦਾਤੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਭਰੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸਭ ਵਡਭਾਗੀ ਹਾਂ ਜਿਨ੍ਹਾਂ ਨੂੰ ਮਾਲਕ ਦੀ ਦਇਆ ਦ੍ਰਿਸ਼ਟੀ ਦੇ ਸਦਕਾ ਨਿਤਾ ਪ੍ਰਤੀ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿੱਥੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਪ੍ਰਕਾਸ਼ਮਾਨ ਹੋ ਕੇ ਮਨੁੱਖਤਾ ਦੇ ਭਲੇ ਵਾਸਤੇ ਜੋ ਇਲਾਹੀ ਫਰਮਾਨ ਬਖਸ਼ਿਸ਼ ਕੀਤੇ ਹਨ ਉਸ ਦੀ ਵਿਚਾਰ ਕਰਨ ਅਤੇ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਇਹ ਅੰਮ੍ਰਿਤਮਈ ਬਚਨ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਨੀ, ਪੰਚਮ ਪਿਤਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਟੋਡੀ ਰਾਗ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 713 ਤੇ ਸ਼ੋਭਨੀਕ ਹਨ। ਗੁਰਦੇਵ ਜੀ ਨੇ ਕਿਰਪਾ ਕੀਤੀ ਹੈ ਸ਼ਬਦ ਦੀਆਂ ਆਰੰਭਕ ਪੰਕਤੀਆਂ ਹੀ ਰਹਾਉ ਤੇ ਕੇਂਦਰਿਤ ਕੀਤੀਆਂ ਨੇ, ਜਿਨ੍ਹਾਂ ਰਾਹੀਂ ਗੁਰਦੇਵ ਜੀ ਪ੍ਰਭੂ ਅੱਗੇ ਸਾਡੀ ਜੀਵਾਂ ਦੀ ਇੱਕ ਅਰਦਾਸ ਬੇਨਤੀ ਕਰ ਰਹੇ ਨੇ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸ਼ੋਭਾ, ਚਿੰਤਾ ਲਾਹੇ ਹਮਾਰੀ ਰਹਾਉ। ਹੇ ਸਤਿਗੁਰੂ, ਅਸੀਂ ਜੀਵ ਤੁਹਾਡੀ ਸ਼ਰਨ ਵਿੱਚ ਆਏ ਹਾਂ। ਤੁਹਾਡੀ ਸ਼ਰਨ ਵਿੱਚ ਆਇਆ ਜਿੱਥੇ ਆਤਮਕ ਸੁੱਖ ਮਿਲਦਾ ਹੈ, ਪ੍ਰਭੂ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ, ਉੱਥੇ ਦੁਨਿਆਵੀ ਤੌਰ ਤੇ ਧਨ ਦੌਲਤ ਦੀ ਵੀ ਕੋਈ ਘਾਟ ਨਹੀਂ ਤੇ ਫਿਰ ਸਾਰੀਆਂ ਚਿੰਤਾਵਾਂ ਫਿਕਰ ਝੋਰੇ ਸਾਡੀ ਜ਼ਿੰਦਗੀ ਵਿੱਚੋਂ ਖਤਮ ਹੋ ਜਾਂਦੇ ਨੇ। ਅਖਰੀ ਅਰਥ ਇਹ ਹੋਣਗੇ ਕਿ ਪਰਮੇਸ਼ਰ ਦੇ ਨਾਮ ਵਿੱਚ ਹੀ ਆਤਮਕ ਸੁੱਖ ਹੈ, ਨਾਮ ਹੀ ਸਾਡੇ ਜੀਵਾਂ ਦੀ ਸ਼ੋਭਾ ਹੈ, ਨਾਮ ਜਪਣ ਕਰਕੇ ਹੀ ਸਾਡੀਆਂ ਚਿੰਤਾਵਾਂ ਫਿਕਰ ਝੋਰੇ ਜਿਹੜੇ ਨੇ ਉਹ ਦੂਰ ਹੋਣੇ ਨੇ। ਭਾਵ ਅਰਥ ਹੋਵੇਗਾ ਕਿ ਜਿਵੇਂ ਦੁਨਿਆਵੀ ਤੌਰ ਤੇ ਸਾਡਾ ਸਰੀਰਕ ਪੱਖ ਆਤਮਕ ਪੱਖ ਸਫਲ ਹੋ ਸਕਣ, ਸਾਨੂੰ ਚਾਰ ਪ੍ਰਕਾਰ ਦੇ ਪਦਾਰਥਾਂ ਦੀ ਲੋੜ ਹੈ, ਧਰਮ ਅਰਥ ਕਾਮ ਅਤੇ ਮੋਖ, ਜਿਨ੍ਹਾਂ ਵਿੱਚੋਂ ਧਰਮ ਤੇ ਮੋਖ ਇਹਦਾ ਸੰਬੰਧ ਆਤਮਾ ਨਾਲ ਹੈ। ਕਾਮ ਤੇ ਅਰਥ ਇਹ ਦੋ ਪਦਾਰਥ ਸਾਡੇ ਸਰੀਰਕ ਪੱਖ ਨੂੰ ਸਵਾਰਨ ਵਾਲੇ ਨੇ, ਜਿੰਨਾ ਧਨ ਵਧੇ ਉਨਾ ਧਰਮ ਵੀ ਵਧੇ, ਜਿੰਨਾ ਅਸੀਂ ਰੂਹਾਨੀਅਤ ਦੁਨੀਆ ਵਿੱਚ ਸਫ਼ਰ ਕਰੀਏ ਉਨਾ ਹੀ ਸਾਡਾ ਸੰਸਾਰੀ ਪੱਖ ਵੀ ਸਵਰ ਜਾਏ। ਕਿਤੇ ਇਹ ਨਾ ਹੋਵੇ ਕਿ ਕੁਝ ਲੋਕ ਕੇਵਲ ਸੰਸਾਰੀ ਪੱਖ ਨੂੰ ਹੀ ਸਵਾਰਨ ਵਿੱਚ ਲੱਗੇ ਰਹਿਣ ਤੇ ਜਿਨ੍ਹਾਂ ਨੂੰ ਸਮਝ ਆ ਗਈ ਉਹ ਧਰਮ ਦੀ ਦੁਨੀਆ ਵਿੱਚ ਤਾਂ ਬਹੁਤ ਅੱਗੇ ਲੰਘ ਗਏ ਹੋਣ, ਪਰ ਉਹਨਾਂ ਦਾ ਕਿਰਤ ਵਾਲਾ ਪਾਸਾ ਸੰਸਾਰੀ ਫਰਜ਼ਾਂ ਦੀ ਪੂਰਤੀ ਵਾਲਾ ਪਾਸਾ ਬਿਲਕੁਲ ਕੋਰਾ ਹੀ ਰਹੇ। ਇਹ ਦੋਵੇਂ ਪੱਖ ਸਾਡੇ ਸਵਰ ਜਾਣ, ਹਾਲਤ ਪਲਤ ਦੋਏ ਲਿਓ ਸਵਾਰ। ਆਗੈ ਸੁੱਖ ਮੇਰੇ ਮੀਤਾ, ਪਾਸ਼ੇ ਆਨੰਦ ਪ੍ਰਭ ਕੀਤਾ, ਇਹ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਸਕਣ। ਗੁਰਦੇਵ ਜੀ ਨੇ ਕਿਰਪਾ ਕੀਤੀ ਕਿ ਜਦੋਂ ਸੱਚੇ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਵਾਂਗੇ ਤੇ ਇੱਥੇ ਆ ਕੇ ਗੁਰੂ ਕੀ ਸੰਗਤ ਦੀ ਸੇਵਾ ਕੀਤਿਆਂ, ਸਤਿਗੁਰੂ ਦੇ ਉਪਦੇਸ਼ ਨੂੰ ਕਮਾਇਆ, ਪ੍ਰਭੂ ਦੀ ਹਜ਼ੂਰੀ ਨੂੰ ਮਾਣਿਆ, ਇਹ ਚਾਰੇ ਜਿਹੜੇ ਪਦਾਰਥ ਨੇ ਸਾਨੂੰ ਬਿਨਾਂ ਯਤਨ ਕੀਤਿਆਂ ਪ੍ਰਾਪਤ ਹੋ ਜਾਂਦੇ ਨੇ। ਗੁਰਦੇਵ ਜੀ ਦੇ ਬਚਨ ਨੇ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ, ਮਾਈ ਮੇਰੇ ਮਨ ਕੋ ਸੁੱਖ ਕੋਟ ਆਨੰਦ ਰਾਜ ਸੁੱਖ ਭੁਗਵੈ, ਹਰ ਸਿਮਰਤ ਬਿਨਸੈ ਸਭ ਦੁੱਖ ਰਹਾਓ। ਕੋਟ ਜਨਮ ਕੇ ਕਿਲ ਵਿਖ ਨਾਸੈ, ਸਿਮਰਤ ਪਾਵਨ ਤਨ ਮਨ ਸੁਖ, ਦੇਖ ਸਰੂਪ ਪੂਰਨ ਭਈ ਆਸਾ, ਦਰਸ਼ਨ ਦੇਖਤ ਉਤਰੀ ਭੁੱਖ। ਚਾਰ ਪਦਾਰਥ ਅਸ਼ਟ ਮਹਾਂ ਸਿੱਧ, ਕਾਮ ਧੇਨ ਪਾਰ ਜਾਤ ਹਰ ਹਰ ਰੁੱਖ ਨਾਨਕ ਸ਼ਰਨ ਗਹੀ ਸੁਖ ਸਾਗਰ ਜਨਮ ਮਰਨ ਫਿਰ ਗਰਭ ਨਾ ਧੁੱਖ ਧਰਮ ਅਰਥ ਕਾਮ ਮੋਖ ਕਾ ਦਾਤਾ ਪੂਰੀ ਭਈ ਸਿਮਰ ਸਿਮਰ ਵਿਦਾਤਾ ਪ੍ਰਭੂ ਦੀ ਹਜੂਰੀ ਗੁਰੂ ਦੀ ਸਰਨ ਸਤ ਸੰਗਤ ਦੀ ਸੇਵਾ ਮਾਨੋ ਇਹ ਸਾਨੂੰ ਚਾਰੇ ਪਦਾਰਥ ਬਖਸ਼ਿਸ਼ ਕਰਨ ਵਾਲੀ ਹੈ। ਸਤਿਗੁਰੂ ਦੀ ਸ਼ਰਨ ਵਿੱਚ ਆਇਆ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਮੇਰੇ ਗੁਰਦੇਵ ਜੀ ਸ਼ਰਨ ਸੂਰ ਨੇ, ਉਹ ਸ਼ਰਨ ਆਇਆਂ ਦੀ ਲਾਜ ਰੱਖਣ ਵਾਲੇ ਨੇ। ਉਹਨਾਂ ਦਾ ਇਹ ਬਿਰਧ ਆਦਿ ਕਾਲ ਤੋਂ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ ਇਹ ਬਿਰਧ ਸੁਆਮੀ ਸੰਦਾ, ਜੋ ਤੇਰੀ ਸ਼ਰਨਾਈ ਹਰ ਜੀਓ ਤਿੰਨ ਤੂੰ ਰਾਖਣ ਜੋਗ। ਤਾਂ ਹੀ ਬੜੇ ਮਾਣ ਨਾਲ ਗੁਰੂ ਅਰਜਨ ਦੇਵ ਜੀ ਇਹ ਬਚਨ ਕਹਿੰਦੇ ਨੇ, ਠਾਕੁਰ ਤੁਮ ਸ਼ਰਨਾਈ ਆਇਆ ਉਤਰ ਗਇਓ ਮੇਰੇ ਮਨ ਕਾ ਸੰਸਾ, ਜਬ ਤੇ ਦਰਸ਼ਨ ਪਾਇਆ ਰਹਾਓ ਅਨ ਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ। ਜਦੋਂ ਗੁਰੂ ਦੀ ਸ਼ਰਨ ਵਿੱਚ ਪ੍ਰਭੂ ਦੀ ਸ਼ਰਨ ਵਿੱਚ ਆਏ ਫਿਰ ਦੁੱਖ ਨਾਠੇ ਸੁੱਖ ਸਹਿਜ ਸਮਾਏ, ਆਨੰਦ ਆਨੰਦ ਗੁਣ ਗਾਇਆ ਬਾਂਹ ਪਕੜ ਕੱਢ ਲੀਨੇ ਆਪਣੇ, ਗ੍ਰੇ ਅੰਧ ਕੂਪ ਤੇ ਮਾਇਆ ਕਹੋ ਨਾਨਕ ਗੁਰ ਬੰਧਨ ਕਾਟੇ। ਗੁਰੂ ਨੇ ਜਦੋਂ ਕਿਰਪਾ ਕੀਤੀ ਤੇ ਫਿਰ ਬਿਸ਼ਰਤ ਆਨ ਮਿਲਾਇਆ, ਜਨਮਾਂ ਜਨਮਾਂ ਦੇ ਵਿਛੜੇ ਹੋਏ ਜੀਵ ਨੂੰ ਪ੍ਰਭੂ ਦੇ ਨਾਲ ਮਿਲਾ ਦਿੱਤਾ। ਗੁਰੂ ਦੀ ਸ਼ਰਨ ਵਿੱਚ ਆਇਆ ਮਾਨੋ ਇੰਨਾ ਲਾਭ ਜੀਵ ਨੂੰ ਪ੍ਰਾਪਤ ਹੁੰਦਾ ਹੈ ਵੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਜਿਨ੍ਹਾਂ ਦੇ ਉੱਪਰ ਬਾਬੇ ਪ੍ਰਿਥੀ ਚੰਦ ਨੇ ਕਦੇ ਸੁਲਹੀ ਖਾਂ ਨੂੰ ਕਦੇ ਸੁਲਭੀ ਖਾਂ ਨੂੰ ਚੜਾ ਕੇ ਲਿਆਂਦਾ, ਕਦੇ ਸਮੇਂ ਦੇ ਅਖੌਤੀ ਕਵੀ ਕਦੇ ਚੰਦੂ ਵਰਗਾ ਦੀਵਾਨ, ਪਰ ਮੇਰੇ ਗੁਰਦੇਵ ਜੀ ਹਰ ਵੇਲੇ ਪਰਮਾਤਮਾ ਤੇ ਭਰੋਸਾ ਰੱਖਣ ਵਾਲੇ ਸਨ। ਉਹਨਾਂ ਦੇ ਬਚਨ ਨੇ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜਿਸ ਸਿਮਰਤ ਸੁੱਖ ਹੋਏ ਸਗਲੇ ਦੁੱਖ ਜਾਹੇ। ਜੇ ਕਿਸੇ ਨੇ ਕਿਹਾ ਸਤਿਗੁਰੂ ਜੀ ਸਾਨੂੰ ਕੋਈ ਉੱਦਮ ਉਪਰਾਲਾ ਕਰਕੇ ਸੁਲਹੀ ਖਾਂ ਨੂੰ ਰੋਕ ਲੈਣਾ ਚਾਹੀਦਾ, ਕੋਈ ਚਿੱਠੀ ਪੱਤਰ ਭੇਜ ਕੇ, ਕੋਈ ਦੋ ਚਾਰ ਮਨੁੱਖ ਭੇਜ ਕੇ, ਕੋਈ ਹੋਰ ਉਪਾਅ ਕਰਕੇ, ਪਰ ਧੰਨ ਗੁਰੂ ਅਰਜਨ ਦੇਵ ਜੀ ਦਾ ਵਿਸ਼ਵਾਸ ਕਿ ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਏ ਮਨੁੱਖ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ। ਹੇ ਮੇਰੇ ਮਾਲਕ, ਮੈਂ ਸਾਰੇ ਆਸਰੇ ਛੱਡ ਕੇ ਤੁਹਾਡੀ ਆਰਾਧਨਾ ਕੀਤੀ ਹੈ, ਤੁਹਾਡੀ ਸ਼ਰਨ ਵਿੱਚ ਹਾਂ। ਤੇ ਗੁਰੂ ਨੇ ਫਿਰ ਸ਼ਰਨ ਆਇਆਂ ਦੀ ਲਾਜ ਰੱਖੀ ਵੀ, ਗੁਰਪੂਰੈ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ ਨਿਵਰੇ ਦੂਤ ਦੁਸ਼ਟ ਬਹਿ ਰਾਈ, ਗੁਰਪੂਰੇ ਕਾ ਜਪਿਆ ਜਾਪ ਕਹਾਂ ਕਰੈ ਕੋਊ ਬਚਾਰਾ, ਪ੍ਰਭ ਮੇਰੇ ਕਾ ਵੱਡ ਪ੍ਰਤਾਪ, ਸਿਮਰ 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 ਸੁਖ ਪਾਇਆ ਚਰਨ ਕਮਲ ਰੱਖ ਮਨ ਮਾਹੀ, ਤਾਂ ਕੀ ਸ਼ਰਨ ਪਰਿਓ ਨਾਨਕ ਦਾਸ ਜਾਂ ਤੇ ਉਪਰ ਕੋ ਨਾਹੀ। ਸਾਹਿਬ ਜੀ ਦਾ ਇੰਨਾ ਭਰੋਸਾ ਕਿ ਹੇ ਪ੍ਰਭੂ ਮੈਂ ਆਪ ਦੀ ਸ਼ਰਨ ਵਿੱਚ ਹਾਂ ਜਿਹਦੇ ਤੋਂ ਉੱਪਰ ਹੋਰ ਕੋਈ ਨਹੀਂ, ਜਿੱਥੇ ਜਾ ਕੇ ਸਾਰੇ ਆਸਰੇ ਸਾਰੇ ਹੀਲੇ ਮੁੱਕ ਜਾਣ, ਜਾ ਕੋ ਮੁਸ਼ਕਲ ਅੱਤ ਬਣੈ ਧੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚਿੱਤ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾਓ। ਜਿਹੜੇ ਇੰਨੀ ਮੁਸ਼ਕਲ ਦੇ ਵਿੱਚ ਕੇ ਜਦੋਂ ਸਾਰੇ ਰਿਸ਼ਤੇਦਾਰ ਸਾਖ ਸੰਬੰਧੀ ਵੀ ਸਾਥ ਛੱਡ ਦੇਣ, ਮਨੁੱਖ ਦਾ ਕੋਈ ਸਾਥੀ ਬਣਨ ਵਾਸਤੇ ਵੀ ਤਿਆਰ ਨਾ ਹੋਵੇ, ਜੇ ਇਹੋ ਜਿਹੀ ਅਵਸਥਾ ਵਿੱਚ ਵੀ ਪ੍ਰਭੂ ਦੀ ਸ਼ਰਨ ਗ੍ਰਹਿਣ ਕਰ ਲਈ ਜਾਵੇ ਤੇ ਮਾਲਕ ਆਪਣੇ ਬਿਰਧ ਮੁਤਾਬਕ ਸ਼ਰਨ ਪਰੇ ਕੀ ਰਾਖ ਦਿਆਲਾ, ਸ਼ਰਨ ਪੈਣ ਵਾਲਿਆਂ ਦੀ ਉਹ ਲਾਜ ਰੱਖਦਾ ਹੈ। ਰਾਖੋ ਆਪਣੀ ਸ਼ਰਨ ਪ੍ਰਭ ਮੋਹਿ ਕਿਰਪਾ ਧਾਰੇ, सेवा कछु न जानहू नीच मूर्खारे, मान करो तुद ऊपरे मेरे प्रीतम प्यारे, हम अपराधी सद भूलते तुम बख्शन हारे। साडी हालत एहो जी है कि असी प्रभु दी शरण छड़ के कई बार प्रभु दी रचना नाल उदी कुदरत नाल जुड़न दा जतन करदे आ। दासी संगत प्रभु त्याग ए कर्म हमारे, लाग परे तेरे दान स्यों न चित कसमारे, तेरिया दित्तियां दाता नाल जुड़ गए पर प्रभु तेरे नाल चित ना जुड़िया। पर हे मालक जदों सारे आसरे छड़ के तेरी शरण विच आए ते तू शरण परे दी लाज रखण वाला है। गरीब नवाज सतगुरु दा भी ए बिरद है कि जदों सतगुरु दी शरण विच आवांगे ते सतगुरु दी शरण जिथे सानू आत्मक सुख प्रदान करदी है मिले सुख। अगे नाम हर जिथे परमेश्वर दा नाम सतगुरु दी शरण विचों मिलदा है उथे शोभा दा अर्थ दुनियावी शोभा भी है ते विद्वाना ने इहदा अर्थ धन भी कीता है। क्योंकि गुरु रामदास जी ने जदों गुरु अमरदास जी दे दर तों प्रभु दे दान दी जाचना कीती, हर प्रभ मेरे बाबुला हर देवो दान मैं दाजो, हर कपड़ा हर शोभा देवो। हरी नाम दा कपड़ा ते हरी नाम दा धन, शोभा दा अर्थ धन भी है। गिरे जाके शोभा रे नाहे आवत पहिया खूद जाहे, ये गुरबाणी का निर्णय है कि जेड़ा बंदा इन्नी भी किरत नहीं करता जिहदे कोल इन्ना भी धन नहीं कि उहदी दो वक्त की रसोई चल सके, उहदे घर चार परौने आउण ते उह आए की सेवा ही ना कर सके, कादा धर्म है। इस करके सब तो पहला किरत करो, फिर दूसरे नंबर ते नाम जपो ते तीसरे नंबर ते वंड छको। साहब दे बचन गिरे जाके शोभा रे नाहे आवत पहिया खूद जाए, जिहदे घर विच इन्ना भी धन नहीं कि जदों किते दो चार मेहमान आ जाण ते उह भुखे ही वापस मुड़ जाण, कहण लगे उह भी कोई मनुख धर्मी नहीं हो सकता। क्योंकि धर्मी वह है जिहड़ा किरत करदा संसारी पक्ष भी सवारदा है ते बंदगी करके अपना अध्यात्मक पक्ष भी सवार लैंदा है। जिन्हें धन भी कमाया ते धर्म भी कमाया। गुरु की शरण तो इहो जी है कि जदों पंडित दुर्गो गुरु अमरदास जी कोलों मंगदा है ना, वेखो दुनियावी तौर ते लोग पंडितां नूं भावें बहुत उच्चा मानदे होण पर जदों भी तुसीं गुर इतिहास पढ़ोगे ये मंगदे होए दिखाए गए ने, चाहे किसी तीर्थ ते बैठे होए ने ते गुरु अमरदास जी जांदे ने ते उत्थे भी कोई मोक्ष मंगदा कोई कहिंदा मैनूं नाम दी दात दिओ, पर यह पंडित उत्थे भी धन दी ही जाचना करदे होए इतिहास विच दिखाए गए ने। पर मेरे गुरदेव ने कृपा कीती पंडित दुर्गो नूं धन भी दे दिता ते धर्म भी दे दिता जदों उहने जाचना कीती ना, कहन लगे जे तुसी धर्म दिंदे हो धन नहीं दिंदे ते धन तो बिना इस जगत विच शोभा नहीं। आपां पावन बाणी दे बचन पढ़दे आ कि आत होए तां मुगध सियाणा, जे किसी कोल चार पैसे ने ते लोकी मूर्ख नूं भी सियाणा ही कही जांदे ने, ते जे किते घर धन नहीं ते फिर सियाणा बंदा भी होवे लोक कहिंदे ने भी इहदे नाल की तुरना है ते कमला है। आत सैल नीच कर होए, कहिंदे किसी गरीब दे घर भी धन आ जावे ते उहनूं वेख के भी दोवें निमदे ने। इसे तरह मेरे सतगुरु ने बचन कहे पावन बाणी विच कि आप होए तां मुगध सियाणा, क्योंकि जिहदी कोठी विच दाणे उहदे कमले भी सियाणे। हुण इह पंडित कहिण लगा गरीब नवाज सतगुरु जी जे धर्म दिंदे हो धन नहीं दिंदे ते धन तों बिना जगत विच शोभा नहीं, ते जे धन दे दिंदे हो धर्म नहीं दिंदे ते फिर मेरी प्रभु दी हजूरी विच कोई गल नहीं, किसे ने बात नहीं पुछणी। ये चेता रखियो दुनियावी तौर ते जमीन जायदाद है, धन दौलत है, राज भाग है, ये सब कुछ इस दुनिया नाल संबंधित है, पर जदों खंडे बाटे दा अमर छक के नाम जपांगे ये अध्यात्मक दुनिया नाल संबंधित है। ਦੁਨਿਆਵੀ ਤੌਰ ਤੇ ਜੋ ਕੁਝ ਸਾਡੇ ਕੋਲ ਹੈ, ਭਾਈ ਡੱਲਾ ਚੌਧਰੀ ਸੀ ਤੇ ਕਹਿਣ ਲੱਗਾ ਪਾਤਸ਼ਾਹ ਪਰਮੇਸ਼ਰ ਦੇ ਚਰਨਾਂ ਵਿੱਚ ਪੀੜੀ ਜਿੰਨੀ ਥਾਂ ਲੈ ਦਿਓ। ਗੁਰਦੇਵ ਕਹਿਣ ਲੱਗੇ ਵੀ ਜੋ ਕੁਝ ਅਰਪਣ ਕੀਤਾ ਉਹ ਤੇ ਦੁਨਿਆਵੀ ਹੈ, ਤੂੰ ਸਾਨੂੰ ਧਨ ਅਰਪਣ ਕੀਤਾ, ਆਪਣੇ ਘਰ ਤੰਬੂ ਲਗਵਾ ਕੇ ਕਹਿੰਦਾ ਕੁਝ ਸਮਾਂ ਇੱਥੇ ਰੁਕੋ, ਸਾਡੇ ਵਿਸ਼ਰਾਮ ਲਈ ਪ੍ਰਬੰਧ ਕੀਤਾ, ਸਾਡੇ ਛਕਣ ਲਈ ਭੋਜਨ ਦਾ ਪ੍ਰਬੰਧ ਕੀਤਾ, ਸਾਨੂੰ ਵਧੀਆ ਹਾਥੀ ਘੋੜੇ ਭੇਟ ਕੀਤੇ ਨੇ, ਪਰ ਇਹ ਸਭ ਕੁਝ ਤੇ ਦੁਨਿਆਵੀ ਹੈ, ਇਹਦੇ ਨਾਲ ਦੁਨਿਆਵੀ ਵਸਤੂ ਮਿਲ ਸਕਦੀ ਹੈ, ਤੇ ਜੇ ਪ੍ਰਭੂ ਦੇ ਚਰਨਾਂ ਵਿੱਚ ਪੀੜੀ ਜਿੰਨੀ ਥਾਂ ਲੈਣੀ ਫਿਰ ਗੁਰੂ ਅੱਗੇ ਮਨ ਅਰਪਣ ਕਰ ਖੰਡੇ ਦਾ ਅੰਮ੍ਰਿਤ ਛਕ ਤੇ ਫਿਰ ਪਰਮਾਤਮਾ ਦੇ ਚਰਨਾਂ ਵਿੱਚ ਪੀੜੀ ਜਿੰਨੀ ਥਾਂ ਮਿਲੇਗੀ। ਹੁਣ ਪੰਡਿਤ ਕਹਿਣ ਲੱਗਾ ਜੀ ਜੇ ਧਰਮ ਦਿੰਦੇ ਹੋ ਧਨ ਨਹੀਂ ਦਿੰਦੇ ਤੇ ਜਗਤ ਵਿੱਚ ਸ਼ੋਭਾ ਨਹੀਂ, ਜੇ ਧਨ ਦਿੰਦੇ ਹੋ ਧਰਮ ਨਹੀਂ ਦਿੰਦੇ ਤੇ ਅੱਗਾ ਨਹੀਂ ਸਵਰਦਾ, ਇਹ ਲੋਕ ਵੀ ਸਵਰ ਸਕੇ ਪਰਲੋਕ ਵੀ ਸਵਰ ਸਕੇ। ਗੁਰੂ ਅਮਰਦਾਸ ਜੀ ਨੇ ਕਿਰਪਾ ਕਰਕੇ ਦੋਵੇਂ ਪੱਖ ਸਵਾਰ ਦਿੱਤੇ। ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਪੰਡਿਤ ਦੁਰਗੋ ਤੇ ਧੰਨ ਗੁਰੂ ਅਮਰਦਾਸ ਜੀ ਦੀ ਇਸ ਰੂਹਾਨੀ ਗੱਲਬਾਤ ਨੂੰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਅੰਕਿਤ ਕੀਤਾ। ਉਹਨਾਂ ਨੇ ਬਚਨ ਕਹੇ, ਕਹਿਣ ਲੱਗੇ ਜੋ ਨਾਮ ਦੇ ਧੰਨ ਨਾ ਦੇ ਜਨ ਕੋ, ਧੰਨ ਬਿਨਾ ਜਨ ਜਗ ਨਾ ਸੁਹਾਏ। ਜੋ ਧੰਨ ਦੇ ਨਾਮ ਨਾ ਦੇ ਜਨ ਕੋ, ਨਾਮ ਬਿਨਾ ਜਨ ਜੰਮਪੁਰ ਜਾਏ। ਤੇ ਕਵੀ ਜੀ ਲਿਖਦੇ ਨੇ ਅਮਰਦਾਸ ਤੀਜੋ ਕੇ ਨੰਦਨ, ਦੋਨੋਂ ਨਿਰਮਲ ਪੰਥ ਚਲਾਏ। ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ, ਦੋਵੇਂ ਪੱਖ ਸਵਾਰ ਦਿੱਤੇ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸ਼ੋਭਾ, ਚਿੰਤਾ ਲਾਹੇ ਹਮਾਰੀ, ਤੇ ਸਾਡੀਆਂ ਚਿੰਤਾਵਾਂ ਵੀ ਖਤਮ ਹੋ ਜਾਣ, ਕਿਉਂਕਿ ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ। ਇੱਥੇ ਆ ਕੇ ਇਸ ਗੱਲ ਦੀ ਸਮਝ ਆਉਂਦੀ ਹੈ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਜਦ ਮੈਂ ਜੰਤ ਉਪਾਇਨ ਤਿਨਾ ਪਿਰੋਜੀ ਦੇ। ਇੱਥੇ ਆ ਕੇ ਸਮਝ ਆਉਂਦੀ ਹੈ, ਕਾਹੇ ਰੇ ਮਨ ਚਿਤਵੈ ਉਦਮ, ਜਾਂ ਆਹਰ ਹਰ ਜੀਓ ਪਰਿਆ, ਸੈਨ ਪੱਥਰ ਮੈਂ ਜੰਤ ਉਪਾਏ, ਤਾਂ ਕਾ ਰਿਜ ਗਾਗੈ ਕਰ ਧਰਿਆ। ਇੱਥੇ ਆਣ ਕੇ ਸਮਝ ਆਉਂਦੀ ਹੈ, ਜਾਣਕੋ ਚਿੰਤਾ ਬਹੁਤ ਬਹੁਤ, ਦੇਹੀ ਵਿਆਪੈ ਰੋਗ, ਗ੍ਰਿਸਤ ਕੁਟੰਬ ਪਲੇਟਿਆ, ਕਦੇ ਹਰਕ ਕਦੇ ਸੋਗ, ਗੌਣ ਕਰੇ ਚੌਂ ਕੁੰਟ ਕਾ ਘੜੀ ਨਾ ਬੈਸਣ ਸੋਏ, ਚਿੱਤ ਆਵੈ ਉਸ ਪਾਰ ਬ੍ਰਹਮ, ਤਨ ਮਨ ਸੀਤਲ ਹੋਏ। ਜਦੋਂ ਪਰਮਾਤਮਾ ਦੀ ਸ਼ਰਨ ਵਿੱਚ ਚਲੇ ਜਾਈਏ ਨਾ, ਤੇ ਭਗਤ ਸਦਨਾ ਜੀ ਉਹਨਾਂ ਦਾ ਕੇਵਲ ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਤੇ ਉਹਨਾਂ ਨੇ ਪਰਮਾਤਮਾ ਦੀ ਸ਼ਰਨ ਦੀ ਗੱਲ ਕੀਤੀ ਕਿ ਮਾਲਕ ਜੀ ਜਿਨ੍ਹਾਂ ਨੇ ਤੇਰੀ ਸ਼ਰਨ ਕੇਵਲ ਭੇਖ ਬਣਾ ਕੇ ਤੱਕੀ, ਜਿਹੜੇ ਕੇਵਲ ਨਾਮ ਧਰੀਕ ਸਨ, ਸਾਖੀਆਂ ਕਹਿੰਦੀਆਂ ਨੇ ਕਿ ਤੁਸੀਂ ਉਹਨਾਂ ਦੀ ਵੀ ਲਾਜ ਰੱਖੀ, ਕਿਉਂਕਿ ਨਾਮ ਧਰੀਕ ਉਧਾਰੇ ਭਗਤਾਂ ਸੰਸਾ ਕੌਣ। ਜੇ ਕੇਵਲ ਭੇਖ ਧਾਰੀ ਕੇਵਲ ਨਾਮ ਧਰੀਕ ਉਧਰ ਗਏ ਤੇ ਪ੍ਰਭੂ ਜਿਹੜੇ ਸੱਚਮੁੱਚ ਤੇਰੇ ਭਗਤ ਬਣ ਗਏ ਨੇ, ਉਹਨਾਂ ਨੂੰ ਮਨ ਵਿੱਚ ਸ਼ੰਕਾ ਰੱਖਣ ਦੀ ਕੀ ਲੋੜ ਹੈ। ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਦਰੀ, ਤਾਂ ਕੋ ਜਸ ਉਰ ਧਾਰੋ। ਤੇ ਭਗਤ ਸਦਨਾ ਜੀ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਨ੍ਰਿਪ ਕੰਨਿਆ ਕੈ ਕਾਰਨ ਹੈ, ਇੱਕ ਭਇਆ ਭੇਖ ਧਾਰੀ, ਕਾਮਾਰਤੀ ਸਵਾਰਥੀ ਵਾਂਕੀ ਪੈ ਸਵਾਰੀ, ਤਦ ਗੁਣ ਕਹਾਂ ਜਗਤ ਗੁਰਾ, ਜੋ ਕਰਮ ਨਾ ਨਾਸੈ, ਸਿੰਘ ਸ਼ਰਨ ਕਤ ਜਾਈਐ ਜੋ ਜੰਬੋ ਗੁਰਾਸੈ। ਸ਼ੇਰ ਦੀ ਸ਼ਰਨ ਵੇ ਜਾਣ ਦਾ ਕੀ ਲਾਭ, ਜੇ ਗਿੱਦੜ ਤੇ ਲੂੰਬੜੀ ਡਰਾਉਂਦੇ ਰਹੇ। ਹੇ ਮੇਰੇ ਜਗਤ ਗੁਰੂ, ਹੇ ਮਾਲਕ, ਤੇਰੀ ਸ਼ਰਨ ਵਿੱਚ ਆਇਆ, ਜੇ ਫੇਰ ਵੀ ਕੀਤੇ ਹੋਏ ਕਰਮ ਹੀ ਨਾਸ ਨਹੀਂ ਹੋਣੇ, ਤੇ ਫਿਰ ਤੇਰੀ ਸ਼ਰਨ ਦਾ ਲਾਭ ਕੀ ਹੈ। ਤੂੰ ਇਸ ਮਨੁੱਖਾ ਜੀਵਨ ਵਿੱਚ ਹੀ ਮੁਕਤ ਕਰਨ ਵਾਲਾ, ਕਿਉਂਕਿ ਇੱਕ ਬਬੀਆ ਸਾਰੀ ਉਮਰ ਪਾਣੀ ਦੀ ਬੂੰਦ ਨੂੰ ਤਰਸਦਾ ਮਰ ਜਾਵੇ ਤੇ ਪ੍ਰਾਣ ਨਿਕਲਣ ਤੋਂ ਬਾਅਦ ਉਹਦੇ ਅੱਗੇ ਕੋਈ ਸਮੁੰਦਰ ਵੀ ਪਾਣੀ ਦਾ ਰੱਖੇ, ਉਹਦੇ ਲਈ ਕੀ ਅਹਿਮੀਅਤ ਹੈ। ਜੇ ਬੰਦਾ ਡੋਬੀ ਗਿਆ ਤੇ ਉਹਨੇ ਬੇੜੀ ਨੂੰ ਕੀ ਕਰਨਾ ਹੈ, ਕਿਉਂਕਿ ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੈ ਕੋਇਲਾ, ਮਰਨ ਤੋਂ ਬਾਅਦ ਮੁਕਤੀ ਜਾਂ ਸ਼ਾਂਤੀ ਨਹੀਂ। ਇਸੇ ਜੀਵਨ ਵਿੱਚ ਜੀਵਨ ਮੁਕਤ ਹੋਣਾ, ਇਸੇ ਜੀਵਨ ਵਿੱਚ ਆਤਮਕ ਸ਼ਾਂਤੀ ਚਾਹੀਦੀ ਹੈ। ਜੇ ਕਲਪਦੇ ਹੀ ਮਰ ਗਏ
ਤੇ ਕੀ ਪਤਾ ਮਰਨ ਤੋਂ ਬਾਅਦ ਸ਼ਾਂਤੀ ਮਿਲਣੀ ਹੈ ਕਿ ਨਹੀਂ ਮਿਲਣੀ। ਉਹਨਾਂ ਨੇ ਬਚਨ ਕਹੇ ਭਗਤ ਸਦਨਾ ਜੀ ਨੇ, ਏਕ ਬੂੰਦ ਜਲ ਕਾਰਨ ਚਾਤਰਕ ਦੁੱਖ ਪਾਵੈ, ਪ੍ਰਾਣ ਗਏ ਸਾਗਰ ਮਿਲੇ ਪੁਨ ਕਾਮ ਨਾ ਆਵੈ, ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਿਰਮਾਵੋ, ਬੂੜ ਗਏ ਨੌਕਾ ਮਿਲੇ ਕਉ ਕਾਹੇ ਚੜਾਵੋ। ਤੇ ਅਖੀਰ ਤੇ ਇੱਕ ਅਰਦਾਸ ਕੀਤੀ, ਕਹਿਣ ਲੱਗੇ ਮੈਂ ਨਾਹੀਂ ਕਿਛ ਹਉ ਨਹੀਂ ਕਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੁਰਾ। ਐ ਮਾਲਕ ਹੁਣ ਮੌਕਾ ਹੈ, ਹੁਣ ਲਾਜ ਰੱਖਣ ਦਾ ਸਮਾਂ ਹੈ, ਮਨੁੱਖਾ ਜੀਵਨ ਵਿੱਚ ਤੇਰੀ ਸ਼ਰਨ ਵਿੱਚ ਆਇਆ, ਸਦਨਾ ਜਨ ਤੋਰਾ, ਮੈਂ ਸਦਨਾ ਤੇਰਾ ਸੇਵਕ ਬਣਿਆ ਤੇ ਹੁਣ ਮੈਂ ਤੇਰੀ ਸ਼ਰਨ ਵਿੱਚ ਆ, ਅਵਸਰ ਲੱਜਾ ਰਾਖ ਲਿਓ, ਇਹ ਢੁਕਵਾਂ ਸਮਾਂ ਹੈ ਲਾਜ ਰੱਖਣ ਦਾ ਮਨੁੱਖਾ ਜੀਵਨ ਵਿੱਚ, ਤੇ ਕਿਰਪਾ ਕਰੋ ਮੈਨੂੰ ਰੱਖ ਲਓ, ਮੈਨੂੰ ਬਚਾ ਲਵੋ, ਮੇਰੀ ਲਾਜ ਰੱਖੋ, ਕਿਉਂਕਿ ਮੈਂ ਸਾਰੇ ਆਸਰੇ ਛੱਡ ਕੇ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਪਰਮੇਸ਼ਰ ਦੀ ਸ਼ਰਨ, ਗੁਰੂ ਦੀ ਸੰਗਤ ਕਿੰਨੀ ਮਹਾਨ ਹੈ। ਗਰੀਬ ਨਵਾਜ਼ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ।
ਵਾਹਿਗੁਰੂ ਸਾਹਿਬ ਜੀ, ਟੋਡੀ ਮਹੱਲਾ ਪੰਜਵਾਂ, ਸਤਿਗੁਰ ਆਇਓ ਸਰਨ ਤੁਹਾਰੀ।
ਪਾਵਨ ਬਚਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਟੋਡੀ ਰਾਗ ਵਿੱਚ ਸ਼ੋਭਨੀਕ ਨੇ। ਗੁਰਦੇਵ ਜੀ ਸਾਡੀ ਜੀਵਾਂ ਦੀ ਅਰਦਾਸ ਕਰ ਰਹੇ ਨੇ, ਸਤਿਗੁਰ ਆਇਓ ਸ਼ਰਨ ਤੁਹਾਰੀ। ਹੇ ਮੇਰੇ ਸਤਿਗੁਰੂ, ਹੇ ਮੇਰੇ ਸੱਚੇ ਮਾਲਕ, ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਜਦੋਂ ਪ੍ਰਭੂ ਅੱਗੇ ਜੋਦੜੀ ਕਰਦੇ ਨੇ ਨਾ ਗੁਰੂ ਅਰਜਨ ਦੇਵ ਜੀ, ਤੇ ਕਹਿੰਦੇ ਮੈਂ ਇਕੱਲਾ ਨਹੀਂ ਆਇਆ, ਕਿਉਂਕਿ ਜਦੋਂ ਸਾਡੇ ਵਿੱਚ ਔਗਣ ਹੋਣ ਨਾ ਕੋਈ ਪਾਪ ਕਰਮ ਹੋਵੇ, ਤੇ ਆਪਾਂ ਕਈ ਵਾਰ ਪਿਤਾ ਘਰ ਤੋਂ ਬਾਹਰ ਕੱਢ ਦੇਵੇ ਤੇ ਡਰਦੇ ਹੋਏ ਘਰ ਹੀ ਨਹੀਂ ਵੜਦੇ, ਵੀ ਜੇ ਘਰ ਗਏ ਤੇ ਪਿਤਾ ਨੇ ਨਾਰਾਜ਼ ਹੋ ਜਾਣਾ ਹੈ। ਫਿਰ ਆਪਾਂ ਆਸੇ ਪਾਸੇ ਜਿਹੜੀ ਬਰਾਦਰੀ ਹੁੰਦੀ ਹੈ ਨਾ, ਚਾਚੇ ਤਾਏ, ਉਹਨਾਂ ਨੂੰ ਨਾਲ ਲੈ ਕੇ ਜਾਂਦੇ ਹਾਂ, ਤੇ ਪਿਤਾ ਕਹਿੰਦਾ ਵੀ ਤੂੰ ਤਾਂ ਬਖਸ਼ਿਆ ਨਹੀਂ ਸੀ ਜਾ ਸਕਦਾ, ਪਰ ਜਿਨ੍ਹਾਂ ਨੂੰ ਨਾਲ ਲੈ ਕੇ ਆਇਆ ਨਾ, ਮੈਂ ਇਹਨਾਂ ਕਰਕੇ ਤੈਨੂੰ ਬਖਸ਼ ਦਿੰਦਾ। ਗੁਰਦੇਵ ਨੇ ਸਾਡੀ ਅਰਦਾਸ ਕੀਤੀ ਕਿ ਇਹ ਪ੍ਰਭੂ, ਇਹ ਜੀਵ ਇਕੱਲੇ ਤੇਰੇ ਦਰ ਤੇ ਨਹੀਂ ਆ ਸਕਦੇ, ਕਿਹੜਾ ਮੂੰਹ ਲੈ ਕੇ ਆਉਣ, ਇਹ ਤੇ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਨਾਲ ਲੈ ਕੇ ਆਉਣਗੇ। ਸੱਚਮੁੱਚ ਦੀਨ ਦਰਦ ਦੁੱਖ ਭੰਜਨਾ, ਘੱਟ ਘੱਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ, ਇਕੱਲਾ ਨਹੀਂ ਨਾਨਕ ਕੇ ਪ੍ਰਭ ਸਾਥ। ਕਹਿੰਦੇ ਮੈਂ ਗੁਰੂ ਨਾਨਕ ਨੂੰ ਨਾਲ ਲੈ ਕੇ ਆਇਆ, ਕਿਉਂਕਿ ਸਾਡੇ ਤਾਂ ਕਰਮ ਇਹੋ ਜੇ ਕਿ ਅਸੀਂ ਤੇਰੇ ਸਾਹਮਣੇ ਨਹੀਂ ਆ ਸਕਦੇ, ਨਾ ਆਪਣੇ ਕੀਤੇ ਕਰਮਾਂ ਕਰਕੇ ਅਸੀਂ ਬਖਸ਼ੇ ਜਾ ਸਕਦੇ ਹਾਂ, ਪਰ ਗੁਰੂ ਨਾਨਕ ਕਰਕੇ ਸਾਨੂੰ ਬਖਸ਼ ਲਓ। ਤਾਂ ਹੀ ਜਦੋਂ ਆਪਾਂ ਅਰਦਾਸ ਕਰਦੇ ਹਾਂ ਨਾ, ਤੇ ਅਰਦਾਸ ਵਿੱਚ ਦਸ ਪਾਤਸ਼ਾਹੀਆਂ, ਗੁਰੂ ਗ੍ਰੰਥ ਸਾਹਿਬ, ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਸ਼ਹੀਦ, ਨਾਮ ਜਪਣ ਵਾਲੇ, ਪੰਜੇ ਤਖਤ ਜਦੋਂ ਅਰਦਾਸ ਵਿੱਚ ਸਾਡੇ ਨਾਲ ਸ਼ਾਮਲ ਹੁੰਦੇ ਨੇ ਨਾ, ਤੇ ਅਰਦਾਸ ਦਾ ਭਾਵ ਹੀ ਹੈ ਕਿ ਅਸੀਂ ਆਪਣੀ ਕਰਨੀ ਕਰਕੇ ਨਹੀਂ ਬਖਸ਼ੇ ਜਾ ਸਕਦੇ, ਪਰ ਅਸੀਂ ਜਿਨ੍ਹਾਂ ਨੂੰ ਨਾਲ ਲੈ ਕੇ ਤੁਰੇ ਹਾਂ ਮਾਲਕ ਜੀ, ਇਹਨਾਂ ਕਰਕੇ ਸਾਨੂੰ ਬਖਸ਼ ਲਓ। ਸਾਡੀ ਅਰਦਾਸ ਵਿੱਚ ਵੇਖੋ ਦਸ ਪਾਤਸ਼ਾਹੀਆਂ ਸ਼ਾਮਲ ਨੇ, ਕਿਰਪਾ ਕਰੋ ਸਾਨੂੰ ਬਖਸ਼ ਲਓ ਇਹਨਾਂ ਕਰਕੇ। ਇਸ ਕਰਕੇ ਗੁਰਦੇਵ ਜੀ ਸਾਡੀ ਬੇਨਤੀ ਕਰ ਰਹੇ ਨੇ ਕਿ ਇਹ ਮਾਲਕ, ਜਦੋਂ ਇਹ ਜੀਵ ਤੁਹਾਡੀ ਸ਼ਰਨ ਵਿੱਚ ਆਉਂਦੇ ਨੇ, ਭਾਵ ਸਤਿਗੁਰ ਆਇਓ ਸ਼ਰਨ ਤੁਹਾਡੀ, ਇਹ ਸਤਿਗੁਰੂ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ।
ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ।
ਸਾਨੂੰ ਆਤਮਕ ਸੁਖ ਮਿਲੇ, ਉਹ ਸੁਖ ਜਿਹੜਾ ਹਾਲਤ ਸੁਖ, ਪਲਤ ਸੁਖ, ਨਿਤ ਸੁਖ ਸਿਮਰਨੋ, ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀਲੇ। ਜਿਹੜਾ ਸੁਖ ਅੱਜ ਹੈ ਕੱਲ ਖਤਮ ਹੋ ਜਾਣਾ ਹੈ। ਬਿਨਸ ਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਭਨੀਐ, ਉਹ ਸੁਖ ਸੁਖ ਨਹੀਂ, ਉਹ ਸੁਖ ਜਿਹੜਾ ਤੱਤੀ ਤਵੀ ਤੇ ਬੈਠ ਕੇ ਵੀ ਕਾਇਮ ਰਵੇ। ਦੁੱਖ ਨਾਹੀ ਸਭ ਸੁਖ ਹੀ ਹੈ ਰੇ, ਏਕੈ ਏਕੀ ਨੇਤੈ, ਬੁਰਾ ਨਹੀਂ ਸਭ ਭਲੋ ਹੀ ਹੈ ਰੇ, ਹਾਰ ਨਹੀਂ ਸਭ ਜਿੱਤੈ। ਉਹ ਸੁਖ ਜਿਹੜਾ ਚਾਂਦਨੀ ਚੌਂਕ ਵਿੱਚ ਵੀ ਕਾਇਮ ਰਵੇ, ਮਾਛੀਵਾੜੇ ਦੇ ਜੰਗਲਾਂ ਵਿੱਚ ਵੀ ਕਾਇਮ ਰਵੇ, ਆਰੇ ਨਾਲ ਚੀਰੇ ਜਾਣ ਤੇ, ਦੇਗ ਵਿੱਚ ਉੱਬਲਣ ਤੇ, ਨੀਹਾਂ ਵਿੱਚ ਚਿਣੇ ਜਾਣ ਤੇ ਵੀ ਕਾਇਮ ਰਵੇ, ਜੰਡਾਂ ਨਾਲ ਕੋਈ ਸਾੜ ਦੇਵੇ, ਕੋਈ ਭੱਠੀਆਂ ਵਿੱਚ ਝੋਕ ਦੇਵੇ, ਉਹ ਸੁੱਖ ਕਾਇਮ ਰਵੇ। ਮਿਲੈ ਸੁਖ ਨਾਮ ਹਰ ਸ਼ੋਭਾ ਚਿੰਤਾ ਦਾਹੇ ਹਮਾਰੀ, ਸਾਨੂੰ ਪਰਮੇਸ਼ਰ ਦਾ ਨਾਮ ਮਿਲੇ, ਸਾਨੂੰ ਦੁਨਿਆਵੀ ਤੌਰ ਤੇ ਧਨ ਪਦਾਰਥਾਂ ਦੀ ਕੋਈ ਥੋੜ ਨਾ ਰਵੇ। ਗੁਰਦੇਵ ਜੀ ਦੇ ਆਪਣੇ ਬਚਨ ਨੇ ਨਾ, ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੁਛੰਦਾ, ਕਹਿੰਦੇ ਪ੍ਰਭੂ ਜੇ ਤੂੰ ਮੇਰੇ ਵੱਲ ਹੈ ਤੇ ਮੈਨੂੰ ਕਿਸੇ ਦੀ ਮੁਛੰਦਗੀ ਕਰਨ ਦੀ ਕੀ ਲੋੜ ਹੈ। ਤੁਧ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਲਖਮੀ ਤੋਟ ਨਾ ਆਵਈ ਖਾਏ ਖਰਚ ਰਹੰਦਾ, ਲੱਖ ਚੁਰਾਸੀ ਮੇਦਨੀ ਸਭ ਸੇਵ ਕਰੰਦਾ, ਇਹ ਵੈਰੀ ਮਿੱਤਰ ਸਭ ਕੀਤਿਆ ਨਾ ਮੰਗੈ ਮੰਦਾ, ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ੰਦਾ। ਕਹਿੰਦੇ ਜਦੋਂ ਤੂੰ ਬਖਸ਼ ਦਵੇਂ ਤੇ ਫਿਰ ਤੇ ਸਾਡਾ ਲੇਖਾ ਵੀ ਕੋਈ ਨੀ ਪੁੱਛਦਾ। ਇਸ ਕਰਕੇ ਮਾਲਕ ਜੀ ਤੁਹਾਡੀ ਸ਼ਰਨ ਵਿੱਚ ਆਏ ਹਾਂ, ਚਿੰਤਾ ਲਾਹੇ ਹਮਾਰੀ, ਸਾਡੀਆਂ ਚਿੰਤਾਵਾਂ ਵੀ ਖਤਮ ਹੋ ਜਾਣ, ਕਿਉਂਕਿ ਜਿਨ੍ਹਾਂ ਬਾਤ ਕੋ ਬਹੁਤ ਅੰਦੇਸਰੋ ਤੇ ਮਿਟੈ ਸਭ ਗਿਆ, ਸਹਿਜ ਸਹਿਨ ਅਰ ਸੁਖਮਨ ਨਾਰੀ ਊਂਦ ਕਮਲ ਬਗਸਿਆ। ਹੁਣ ਤੇ ਫਿਕਰ ਝੋਰੇ ਚਿੰਤਾਵਾਂ ਜੀਵਨ ਵਿੱਚੋਂ ਖਤਮ ਹੋ ਗਈਆਂ ਹਨ। ਇਹ ਪਾਵਨ ਗੁਰ ਪੰਗਤੀਆਂ ਸ਼ਬਦ ਦੀਆਂ ਆਰੰਭਕ ਪੰਗਤੀਆਂ ਵੀ ਨੇ ਤੇ ਕੇਂਦਰੀ ਭਾਵ ਵੀ ਇਹਨਾਂ ਵਿੱਚ ਹੀ ਅੰਕਿਤ ਹੈ।
ਅਵਰਨ ਸੂਜੈ ਦੂਜੇ ਠਾਹਰ ਹਰ ਪਰਿਓ ਤੋ ਦੁਆਰੀ।
ਮਾਲਕ ਜੀ ਸਾਨੂੰ ਜੀਵਾਂ ਨੂੰ ਤੁਹਾਡੇ ਤੋਂ ਬਿਨਾਂ ਹੋਰ ਕੋਈ ਦੂਜੀ ਠਾਹਰ, ਕੋਈ ਹੋਰ ਦੂਸਰਾ ਆਸਰਾ ਸਾਨੂੰ ਸੁੱਝਦਾ ਨਹੀਂ। ਅਸੀਂ ਥੱਕ ਹਾਰ ਕੇ ਤੁਹਾਡੇ ਦਰ ਤੇ ਆਏ ਹਾਂ, ਕਿਉਂਕਿ ਸੱਸਾ ਸਰਨ ਪਰੇ ਅਬ ਹਾਰੇ, ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਈ। ਐ ਮੇਰੇ ਮਾਲਕ, ਅਸੀਂ ਥੱਕ ਗਏ ਹਾਂ ਜੂਨਾਂ ਵਿੱਚ ਭਟਕਦਿਆਂ, ਤੇ ਸਾਨੂੰ ਕੋਈ ਹੋਰ ਤੇਰੇ ਵਰਗਾ ਆਸਰਾ ਦਿਖਾਈ ਨਹੀਂ ਦਿੰਦਾ, ਕਿਉਂਕਿ ਮੈਂ ਚਾਰੇ ਕੁੰਡਾਂ ਭਾਲੀਆਂ ਤੁਧ ਜੇਵਡ ਨਾ ਸਾਈਆਂ। ਗੁਣ ਇਹੋ ਹੋਰ ਨਾ ਹੀ ਕੋਈ, ਨਾ ਕੋ ਹੋਆ ਨਾ ਕੋ ਹੋਏ। ਮਾਲਕ ਜੀ ਤੁਹਾਡੇ ਵਰਗਾ ਹੋਰ ਕੋਈ ਨੀ, ਤੁਧ ਨੂੰ ਛੋੜ ਜਾਈਐ ਪ੍ਰਭ ਕੈ ਧਰ। ਆਮ ਨਾ ਬੀਆ ਤੇਰੀ ਸੰਸਰ, ਤੇਰੀ ਸੰਸਰ ਤੇਰੀ ਬਰਾਬਰਤਾ ਕਰਨ ਵਾਲਾ ਹੋਰ ਕੋਈ ਨਹੀਂ। ਅਵਰ ਨਾ ਸੂਜਾ ਦੂਜੀ ਠਾਹਰ, ਸਾਨੂੰ ਕੋਈ ਹੋਰ ਆਸਰਾ ਸੁੱਝਦਾ ਨਹੀਂ। ਹਾਰ ਪਰਿਓ ਤੋ ਦੁਆਰੀ, ਅਸੀਂ ਹੁਣ ਤੁਹਾਡੇ ਦਰ ਤੇ ਆ ਕੇ ਡਿੱਗ ਪਏ ਹਾਂ, ਤੇ ਸ਼ਰਮ ਪਈ ਨਰੈਣਾ ਨਾਨਕ ਦਰ ਪਈਆਂ। ਜਿਹੜੀਆਂ ਜੀਵ ਆਤਮਾ ਤੁਹਾਡੇ ਦਰ ਤੇ ਆ ਕੇ ਡਿੱਗ ਪਈਆਂ ਨੇ, ਦਰ ਢੱਠਿਆਂ ਦੀ ਤੁਸੀਂ ਲਾਜ ਰੱਖਣ ਵਾਲੇ ਹੋ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੇ ਸੋਹਣੇ ਦ੍ਰਿਸ਼ਟਾਂਤ ਦੇ ਕੇ ਪ੍ਰਭੂ ਦੇ ਦਰ, ਗੁਰੂ ਦੇ ਦਰ ਦੀ ਮਹਿਮਾ ਦਰਸਾਈ ਹੈ। ਉਹਨਾਂ ਨੇ ਬਚਨ ਕਿਹਾ, ਕਹਿਣ ਲੱਗੇ ਦੁਨਿਆਵੀ ਤੌਰ ਤੇ ਕੋਈ ਭਿਖਾਰੀ ਹੋਵੇ, ਹੱਠ ਕਰਕੇ ਰਾਜੇ ਦੇ ਦਰ ਤੇ ਜਾ ਕੇ ਬੈਠ ਜਾਵੇ, ਉਹਨੂੰ ਮਨ ਵਿੱਚ ਕਿਸੇ ਪ੍ਰਕਾਰ ਦੀ ਗਲਾਨੀ ਨਾ ਹੋਵੇ, ਆਖਿਰਕਾਰ ਰਾਜੇ ਦੇ ਮਨ ਵਿੱਚ ਦਇਆ ਹੁੰਦੀ ਹੈ ਤੇ ਉਸ ਭਿਖਾਰੀ ਦੇ ਪਾਤਰ ਵਿੱਚ ਉਹ ਕੁਝ ਨਾ ਕੁਝ ਜ਼ਰੂਰ ਪਾ ਕੇ ਨਵਾਜਦਾ। ਨਹੀਂ ਤਾਂ ਉਹਦੇ ਰਾਜੇ ਹੋਣ ਤੇ ਉਹਨੂੰ ਲਾਜ ਲੱਗਦੀ ਹੈ ਜੇ ਉਹਦੇ ਦਰ ਤੋਂ ਆਇਆ ਭਿਖਾਰੀ ਖਾਲੀ ਮੁੜ ਜਾਵੇ। ਭਾਈ ਸਾਹਿਬ ਨੇ ਬਚਨ ਕਹੇ, ਕਹਿਣ ਲੱਗੇ ਆਵਤ ਹੈ ਜਾਂਕੈ ਭੀਖ ਮੰਗਤ ਭਿਖਾਰੀ ਦੀਨ, ਦੇਖਤ ਅਧੀਨੈ ਨਿਰਾਸੋ ਨਾ ਬਡਾਰ ਹੈ। ਉਹਦੀ ਨਿਮਰਤਾ ਵੇਖ ਕੇ, ਉਹਦੀ ਪਰਪੱਕਤਾ ਵੇਖ ਕੇ, ਉਹਦਾ ਹੱਥ ਵੇਖ ਕੇ ਰਾਜਾ ਉਹਨੂੰ ਨਿਰਾਸ਼ ਨਹੀਂ ਮੋੜਦਾ, ਕੁਝ ਨਾ ਕੁਝ ਜ਼ਰੂਰ ਦਿੰਦਾ। ਦੂਸਰਾ ਬਚਨ ਕਿਹਾ, ਬੈਠਤ ਹੈ ਜਾਂਕੈ ਦੁਆਰ ਆਸਾ ਕੋ ਬਡਾਰ ਸਵਾਨ, ਅੰਤ ਕਰੁਣਾ ਕੈ ਤੋਰ ਟੂਕ ਤਾਹੇ ਡਾਰ ਹੈ। ਇੱਕ ਕੁੱਤਾ ਸਾਰੀਆਂ ਆਸਾਂ ਛੱਡ ਕੇ ਇੱਕ ਮਾਲਕ ਦੇ ਦਰ ਤੇ ਬੈਠ ਜਾਵੇ, ਮਾਲਕ ਡੰਡੇ ਵੀ ਮਾਰੇ, ਰੋੜੇ ਵੀ ਮਾਰੇ, ਝਿੜਕੇ ਵੀ, ਉਹ ਫਿਰ ਵੀ ਮਾਲਕ ਦਾ ਡਰ ਨਾ ਛੱਡੇ, ਆਖਰ ਮਾਲਕ ਦੇ ਮਨ ਵਿੱਚ ਤਰਸ ਆਉਂਦਾ, ਉਹ ਟੁਕੜਾ ਤੋੜ ਕੇ ਕੁੱਤੇ ਨੂੰ ਪਾ ਹੀ ਦਿੰਦਾ। ਤਾਂ ਹੀ ਸਾਈਂ ਬੁੱਲੇ ਸ਼ਾਹ ਨੂੰ ਇਹ ਸਮਝ ਆਈ ਸੀ ਨਾ, ਜਦੋਂ ਉਹਨਾਂ ਦੇ ਮਾਲਕ ਅਨੈਤ ਸ਼ਾਹ ਨੇ ਆਪਣੇ ਇੱਕ ਮਾਲੀ ਨੂੰ ਬੁੱਲੇ ਸ਼ਾਹ ਦੇ ਕਿਸੇ ਸਮਾਗਮ ਵਿੱਚ ਭੇਜ ਦਿੱਤਾ, ਤੇ ਬੁੱਲੇ ਸ਼ਾਹ ਨਾਰਾਜ਼ ਹੋ ਗਏ ਵੀ ਮੈਂ ਤਾਂ ਅਨੈਤ ਸ਼ਾਹ ਨੂੰ ਸੱਦਿਆ ਸੀ ਤੇ ਇਹ ਇੱਕ ਮਾਲੀ ਭੇਜ ਦਿੱਤਾ, ਭੇਜਿਆ ਤੇ ਉਹਨਾਂ ਨੇ ਆਪਣਾ ਨੁਮਾਇੰਦਾ ਸੀ। ਮਾਲੀ ਨੇ ਆ ਕੇ ਸ਼ਿਕਾਇਤ ਕੀਤੀ, ਕਹਿਣ ਲੱਗੇ ਮੈਂ ਤੇ ਤੁਹਾਡਾ ਭੇਜਿਆ ਗਿਆ ਪਰ ਬੁੱਲੇ ਨੇ ਮੇਰੀ ਕੋਈ ਕਦਰ ਨਹੀਂ ਕੀਤੀ। ਅਨੈਤ ਸ਼ਾਹ ਗੁੱਸੇ ਹੋ ਗਏ, ਰੁੱਸ ਪਏ। ਬੁੱਲੇ ਸ਼ਾਹ ਵੀ ਦੂਰ ਹੋ ਗਿਆ। ਇੱਕ ਦਿਨ ਤੁਰਿਆ ਜਾ ਰਿਹਾ ਸੀ, ਉਹਨੇ ਵੇਖਿਆ ਵੀ ਇੱਕ ਕੁੱਤਾ ਮਾਲਕ ਦੇ ਦਰ ਤੇ ਬੈਠਾ। ਮਾਲਕ ਉਹਨੂੰ ਡੰਡੇ ਮਾਰਦਾ, ਰੋੜੇ ਮਾਰਦਾ, ਜੁੱਤੇ ਮਾਰਦਾ, ਉਹ ਫਿਰ ਮਾਲਕ ਦੇ ਦਰ ਤੇ ਬੈਠਾ ਰਹਿੰਦਾ। ਕਹਿਣ ਲੱਗਾ ਬੁੱਲਿਆ ਵੀ ਤੇਰੇ ਨਾਲੋਂ ਤੇ ਕੁੱਤਾ ਹੀ ਚੰਗਾ ਜਿਹਨੂੰ ਇੰਨੀਆਂ ਝਿੜਕਾਂ ਪੈਂਦੀਆਂ ਨੇ ਤੇ ਫਿਰ ਵੀ ਮਾਲਕ ਦੇ ਦਰ ਤੇ ਹੀ ਜੁੜਿਆ। ਉੱਠ ਤੂੰ ਵੀ ਆਪਣੇ ਮੁਰਸ਼ਿਦ ਨੂੰ, ਆਪਣੇ ਪੀਰ ਨੂੰ ਮਨਾ, ਕਿਤੇ ਵੇਖੀ ਤੂੰ ਮਨੁੱਖ ਹੋ ਕੇ ਪਿੱਛੇ ਨਾ ਰਹਿ ਜਾਵੀਂ ਤੇ ਉਹ ਪਸ਼ੂ ਹੋ ਕੇ ਕੁੱਤਾ ਕਿਤੇ ਤੇਰੇ ਤੋਂ ਅੱਗੇ ਨਾ ਲੰਘ ਜਾਵੇ। ਉਹਨਾਂ ਨੇ ਉੱਥੇ ਬੋਲ ਕੇ ਕਹਿਣ ਲੱਗੇ ਮਾਲਕ ਦਾ ਦਰ ਮੂਲ ਨਾ ਛੱਡ ਦੇ, ਭਾਵੇਂ ਮਾਰਨ ਸੌ ਸੌ ਜੁੱਤੇ, ਚੱਲ ਬੁੱਲਿਆ ਉੱਠ ਪੀਰ ਮਨਾ ਲਾ, ਨਹੀਂ ਤਾਂ ਬਾਜੀ ਲੈ ਗਏ ਕੁੱਤੇ। ਕਹਿਣ ਲੱਗੇ ਭਾਈ ਗੁਰਦਾਸ ਜੀ, ਜਿਵੇਂ ਆਸਾ ਤਿਆਗ ਕੇ ਇੱਕ ਕੁੱਤਾ ਵੀ ਮਾਲਕ ਦੇ ਦਰ ਤੇ ਬੈਠਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਦ੍ਰਿਸ਼ਟਾਂਤ ਦਿੱਤਾ, ਸਵਾਮੀ ਕੋ ਗਿਰੇ ਜਿਉਂ ਸਦਾ ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਵਿਦਹਾਰ ਭਜੋ ਇੱਕ ਮਨ ਹੋਏ ਇੱਕ ਚਿੱਤ। ਆਪਾਂ ਵਫ਼ਾਦਾਰ ਜਿਹੜਾ ਕੂਕਰ ਹੈ ਉਹਦੇ ਤੋਂ ਸਿੱਖਿਆ ਲੈਣੀ ਆ, ਹਲਕਾਏ ਹੋਏ ਤੋਂ ਨਹੀਂ, ਦਰ ਦਰ ਤੇ ਭਟਕਣ ਵਾਲੇ ਤੋਂ ਨਹੀਂ। ਸੁੱਖ ਕਹਿ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰੇ ਦੁਆਰ ਸਵਾਨ ਜਿਉ ਡੋਲਤ, ਨੈ ਸੁਧ ਰਾਮ ਭਜਨ ਕੀ। ਵਫ਼ਾਦਾਰ ਕੁੱਤੇ ਦਾ ਗੁਣ ਲਿਆ, ਹਲਕਾਏ ਕੁੱਤੇ ਦਾ ਨਹੀਂ, ਜਾਂ ਦਰ ਦਰ ਤੇ ਭਟਕਣ ਵਾਲੇ ਕੁੱਤੇ ਦਾ ਨਹੀਂ। ਜਿਵੇਂ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ, ਜਿਹੜਾ ਇੱਕ ਦਾ ਨਹੀਂ ਬਣਿਆ ਉਹ ਕਿਸੇ ਦਾ ਵੀ ਨਹੀਂ ਬਣਦਾ। ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜਿਨ੍ਹਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਦੀ ਹਜ਼ੂਰੀ ਨੂੰ ਮਾਣਿਆ, ਇੱਕ ਦਿਨ ਵੇਖਿਆ ਕਿ ਇੱਕ ਕੁੱਤਾ ਗੁਰੂ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਬੈਠਾ, ਸਤਿਗੁਰੂ ਜੀ ਪ੍ਰਸ਼ਾਦਾ ਛਕ ਰਹੇ ਸਨ। ਕੁੱਤਾ ਕਦੇ ਆਪਣੀ ਪੂਛ ਹਿਲਾਉਂਦਾ, ਕਦੇ ਆਪਣੇ ਅਗਲੇ ਪੈਰ ਉੱਪਰ ਨੂੰ ਚੁੱਕਦਾ, ਹਾਵ ਭਾਵ ਕਰਦਾ। ਸਤਿਗੁਰੂ ਸਮਝ ਗਏ, ਉਹਨਾਂ ਨੇ ਇੱਕ ਟੁਕੜਾ ਤੋੜ ਕੇ ਕੁੱਤੇ ਨੂੰ ਪਾ ਦਿੱਤਾ। ਅਗਲੇ ਦਿਨ ਉਸੇ ਜਗ੍ਹਾ ਤੇ ਆ ਕੇ ਭਾਈ ਸਾਹਿਬ ਬੈਠ ਗਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਤੱਕਿਆ, ਕਹਿਣ ਲੱਗੇ ਭਾਈ ਸਾਹਿਬ ਤੁਸੀਂ ਏਡੇ ਵੱਡੇ ਵਿਦਵਾਨ ਤੇ ਬੈਠੇ ਉੱਥੇ ਜਿੱਥੇ ਕੁੱਤਾ ਬੈਠਾ। ਭਾਈ ਸਾਹਿਬ ਕਹਿਣ ਲੱਗੇ ਜੇ ਇਸ ਜਗ੍ਹਾ ਤੇ ਬੈਠ ਕੇ ਇੱਕ ਕੁੱਤਾ ਮੇਰੇ ਗੁਰੂ ਨੂੰ ਪ੍ਰਸੰਨ ਕਰ ਸਕਦਾ, ਇੱਕ ਕੁੱਤਾ ਮੇਰੇ ਗੁਰੂ ਨੂੰ ਰਿਝਾ ਸਕਦਾ ਤੇ ਮੇਰੇ ਸਤਿਗੁਰੂ ਤਰੁੱਠ ਕੇ ਉਹਨੂੰ ਟੁਕੜਾ ਪਾ ਸਕਦੇ ਨੇ, ਤੇ ਮਵੀ ਤੇ ਆਪ ਦੇ ਦਰ ਦਾ ਕੂਕਰ ਆ, ਲਾਲ ਸੱਗ ਗੁਲਾਮ ਗੁਰ ਗੋਬਿੰਦ ਸਿੰਘ। ਲਾਲ ਦਾ ਅਰਥ ਹੈ ਨੰਦ ਲਾਲ, ਸੱਗ ਕਹਿੰਦੇ ਨੇ ਕੁੱਤੇ ਨੂੰ। ਲਾਲ ਸੱਗ ਗੁਲਾਮ ਗੁਰ ਗੋਬਿੰਦ ਸਿੰਘ, ਮੈਂ ਗੁਰੂ ਗੋਬਿੰਦ ਸਿੰਘ ਦੇ ਦਰ ਦਾ ਕੂਕਰ। ਤੇ ਕਹਿਣ ਲੱਗੇ ਰੇਜਾ ਕੀਨ ਖਾਨ ਗੁਰ ਗੋਬਿੰਦ ਸਿੰਘ, ਮੈਂ ਗੁਰੂ ਗੋਬਿੰਦ ਸਿੰਘ ਦੇ ਦਰ ਦੇ ਟੁਕੜੇ ਖਾਣ ਵਾਲਾ। ਤੇ ਸਤਿਗੁਰੂ ਪਿਆਰ ਵਿੱਚ ਆਏ, ਕਹਿਣ ਲੱਗੇ ਭਾਈ ਸਾਹਿਬ ਟੁਕੜੇ ਤੇ ਕੁੱਤਿਆਂ ਨੂੰ ਪਾਏ ਜਾਂਦੇ ਨੇ, ਸਿੱਖ ਨੂੰ ਤਾਂ ਗੁਰੂ ਅਮਰ ਦਿੰਦਾ ਅਮਰ ਛਕ। ਤੇ ਫਿਰ ਭਾਈ ਸਾਹਿਬ ਨੇ ਅਮਰ ਛਕ ਕੇ ਬਚਨ ਕਹੇ ਸਨ, ਨਿਸ਼ਾਨੇ ਸਿੱਖੀ ਈ ਪੰਜ ਹਰਫ ਕਾਫ, ਹਰਗਜ ਨਾ ਬਾਸ਼ਦ ਈ ਪੰਜ ਮਾਫ, ਕੜਾ ਕਾਰ ਦੋ ਕਸ਼ ਕੰਘਾ ਬਿਦਾਂ, ਬਿਨਾਂ ਕੇਸ਼ ਹੇਚ ਅਸਤ ਜੁਮਲਾ ਨਿਸ਼ਾਂ। ਕਹਿਣ ਲੱਗੇ ਸਿੱਖੀ ਦੀਆਂ ਆ ਪੰਜ ਨਿਸ਼ਾਨੀਆਂ ਨੇ, ਇਹਨਾਂ ਵਿੱਚੋਂ ਕੋਈ ਵੀ ਮਾਫ ਨਹੀਂ, ਰਿਆਇਤ ਨਹੀਂ। ਜਿਹਨੇ ਗੁਰੂ ਕਾ ਸਿੱਖ ਬਣਨਾ ਉਹਨੂੰ ਆ ਪੰਜ ਕਕਾਰ ਧਾਰਨ ਕਰਨੇ ਪੈਣਗੇ। ਭਾਈ ਨੰਦ ਲਾਲ ਸਿੰਘ ਹੋਣਾ ਦੇ ਬਚਨ, ਜਿਨ੍ਹਾਂ ਨੇ ਸਿੱਖੀ ਨੂੰ ਕਮਾਇਆ, ਗੁਰੂ ਦਰ ਦੀ ਬਰਕਤ ਹਾਸਲ ਕੀਤੀ। ਸਭ ਕਿਰਪਾ ਕਰ ਰਹੇ ਨੇ ਮਾਲਕ ਜੀ, ਸਾਰੇ ਆਸਰੇ ਛੱਡ ਕੇ ਹੁਣ ਅਸੀਂ ਤੁਹਾਡੇ ਦਰ ਤੇ ਆਏ ਹਾਂ। ਤੇ ਭਾਈ ਗੁਰਦਾਸ ਜੀ ਨੇ ਬਚਨ ਕਹੇ, ਕਹਿਣ ਲੱਗੇ ਆਵਤ ਹੈ ਜਾਂਕੈ ਦਰ ਭੀਖਤ ਭਿਖਾਰੀ, ਅੰਤ ਬੈਠਤ ਹੈ ਜਾਂਕੈ ਦੁਆਰ, ਆਸਾ ਕੋ ਬਡਾਰ ਸਵਾਨ, ਅੰਤ ਕਰੁਣਾ ਕੈ ਤੋਰ ਟੂਕ ਤਾਹੇ ਡਾਰ ਹੈ। ਤੀਸਰੀ ਉਦਾਹਰਨ ਦਿੱਤੀ, ਕਹਿਣ ਲੱਗੇ ਪੈਰਾਂ ਵਿੱਚ ਪਾਉਣ ਵਾਲੀ ਜੁੱਤੀ, ਬੰਦਾ ਘਰ ਆਉਂਦਾ ਤੇ ਕਈ ਵਾਰ ਘਰ ਤੋਂ ਬਾਹਰ ਹੀ ਉਤਾਰ ਦਿੰਦਾ, ਕਈ ਵਾਰ ਘਰ ਦੀ ਕਿਸੇ ਨੁੱਕਰ ਵਿੱਚ, ਕਿਸੇ ਪੇਟੀ ਦੇ ਓਹਲੇ ਜਾਂ ਕਿਸੇ ਮੰਜੇ ਦੇ ਥੱਲੇ ਉਤਾਰ ਦਿੰਦਾ, ਕੋਈ ਪਰਵਾਹ ਨਹੀਂ ਕਰਦਾ ਉਸ ਜੁੱਤੀ ਦੀ, ਕੋਈ ਪੁੱਛ ਗਿੱਛ ਨਹੀਂ। ਪਰ ਜਦੋਂ ਬੰਦੇ ਨੇ ਘਰ ਤੋਂ ਬਾਹਰ ਤੁਰਨਾ ਹੋਵੇ ਨਾ, ਤੇ ਸਭ ਤੋਂ ਪਹਿਲਾਂ ਕਹਿੰਦਾ ਮੇਰੀ ਜੁੱਤੀ ਕਿੱਥੇ ਆ? ਕਹਿੰਦੇ ਘਰ ਵਿੱਚ ਪਈ ਹੋਈ ਜੁੱਤੀ ਦੀ ਵੀ ਪੁੱਛ ਹੈ। ਉਹਨੂੰ ਮਾਲਕ ਆਪਣੇ ਚਰਨਾਂ ਨਾਲ ਲਾ ਲੈਂਦਾ, ਪਾਇਨ ਕੀ ਪਨ ਹੀ ਰਹਿਤ ਪਰ ਹਰੀ ਭਰੀ, ਤਾਹੂ ਕਾਹੂ ਕਾਜ ਉੱਠ ਚਲਤ ਸੰਭਾਰ ਹੈ। ਤਿੰਨੇ ਉਦਾਹਰਣਾਂ ਦੇ ਕੇ ਭਾਈ ਗੁਰਦਾਸ ਜੀ ਕਹਿੰਦੇ ਆਪਾਂ ਖੋ ਕੇ ਗੁਰੂ ਦੇ ਮਾਰਗ ਤੇ ਇੱਕ ਨਿਮਰਤਾ ਦੀ ਤਰ੍ਹਾਂ ਖਾਕ ਬਣ ਕੇ ਬੈਠ ਜਾ, ਕਦੇ ਤੇ ਕਦੇ ਦਇਆ ਦਾ ਦਿਆਲ ਤੈਨੂੰ ਆਪਣੇ ਚਰਨਾਂ ਨਾਲ ਲਾਵੇਗਾ। ਸ਼ਾਦ ਹੰਕਾਰ ਸ਼ਾਰ ਹੋਏ ਗੁਰ ਮਾਰਗ ਮੈਂ, ਕਬਹੂ ਕੈ ਦਇਆ ਕੈ ਦਿਆਲ ਪੱਗ ਧਾਰ ਹੈ। ਕਦੇ ਤਾਂ ਉਹ ਮਾਲਕ ਜ਼ਰੂਰ ਤੈਨੂੰ ਆਣ ਕੇ ਅਪਣਾਵੇਗਾ ਤੈਨੂੰ ਆਪਣੇ ਚਰਨਾਂ ਦੀ ਸ਼ੋ ਬਖਸ਼ਿਸ਼ ਕਰੇਗਾ।
ਲੇਖਾ ਛੋੜ ਅਲੇਖਾ ਛੂਟ ਹੈ ਹਮ ਨਿਰਗੁਣ ਲੇਹੋ ਉਪਾਰੀ।
ਪ੍ਰਭੂ ਅਸੀਂ ਨਿਰਗੁਣ ਹਾਂ, ਤੁਸੀਂ ਗੁਣਵਾਨ ਹੋ। ਅਸੀਂ ਲੇਖੇ ਨਾਲ ਨਹੀਂ ਛੁੱਟ ਸਕਦੇ ਕਿਉਂਕਿ ਲੇਖਾ ਕਤੇ ਨਾ ਛੂਟੀਐ ਖਿਨ ਖਿਨ ਭੂਲਨ ਹਾਰ। ਜੇ ਲੇਖੇ ਵਿੱਚ ਪੈ ਗਏ ਤੇ ਆਪਣੀ ਗਿਣਤੀ ਮਿਣਤੀ ਨਾਲ ਨਹੀਂ ਆਪਾਂ ਛੁੱਟ ਸਕਦੇ। ਇੱਥੇ ਤਾਂ ਲੇਖੇ ਤੋਂ ਉੱਪਰ ਹੋ ਕੇ ਅਲੇਖ ਪ੍ਰਭੂ ਅੱਗੇ ਬੇਨਤੀ ਕਰਨੀ ਹੈ ਕਿ ਸਾਡਾ ਲੇਖਾ ਨਾ ਵਿਚਾਰਿਓ, ਕਿਉਂਕਿ ਜੇ ਕਿਤੇ ਲੈ ਕੇ ਤੱਕੜੀ ਤੋਲਣ ਲੱਗਾ ਘੱਟ ਹੀ ਮੈਂ ਵਣਜਾਰਾ। ਕਹਿੰਦੇ ਇਸ ਜੀਵ ਰੂਪੀ ਵਣਜਾਰੇ ਨਹੀਂ ਘੱਟ ਵਿੱਚ, ਘਾਟੇ ਵਿੱਚ ਰਹਿਣਾ, ਤੱਕੜੀ ਲੈ ਕੇ ਨਾ ਤੋਲਿਓ। ਇੱਥੇ ਤੱਕੜੀ ਨਾਲ ਨਿਬੇੜਾ ਨਹੀਂ, ਇੱਥੇ ਤੇ ਗਲਵੱਕੜੀ ਨਾਲ ਹੀ ਨਿਬੇੜਾ ਕਰ ਦਿਓ। ਕੰਠ ਲਾਏ ਅਵਗੁਣ ਸਭ ਮੇਟੇ, ਆਪਣੇ ਕੰਠ ਨਾਲ ਲਾ ਕੇ ਆਪਣੀ ਗਲਵੱਕੜੀ ਵਿੱਚ ਲੈ ਕੇ, ਕਿਉਂਕਿ ਜੇ ਤੱਕੜੀ ਲੈ ਕੇ ਤੋਲਣ ਲੱਗ ਪਏ ਤੇ ਘਾਟਾ ਸਾਨੂੰ ਹੀ ਪੈਣਾ। ਮਾਟੀ ਕਾ ਕਿਆ ਧੋਪੈ ਸਵਾਮੀ ਮਾਨਸ ਕੀ ਗੱਤ ਇਹੀ। ਕਹਿੰਦੇ ਮਿੱਟੀ ਨੂੰ ਧੋ ਕੇ ਕੀ ਸਾਫ ਕਰਾਂਗੇ, ਮਿੱਟੀ ਨੇ ਖਤਮ ਹੋ ਜਾਣਾ। ਸਾਡੀ ਹਾਲਤ ਤਾਂ ਇਹੋ ਜਿਹੀ ਹੈ ਕਿ ਲੈ ਕੇ ਤੱਕੜੀ ਤੋਲਣ ਲੱਗਾ ਘੱਟ ਹੀ ਮੈਂ ਵਣਜਾਰਾ, ਤੇ ਕਿਰਪਾ ਕਰ ਕੰਠ ਲਾਏ ਅਵਗੁਣ ਸਭ ਮੇਟੇ। ਦਿਆਲ ਪੁਰਖ ਬਖਸ਼ੰਦ, ਤੁਸੀਂ ਬਖਸ਼ੰਦ ਹੋ, ਦਿਆਲੂ ਹੋ, ਤੱਕੜੀ ਨਾਲ ਹਿਸਾਬ ਨਾ ਕਰਿਓ, ਗਲਵੱਕੜੀ ਵਿੱਚ ਲੈ ਕੇ ਬਖਸ਼ ਦਿਓ ਕੰਠ ਨਾਲ ਲਾ ਕੇ। ਕੰਠ ਲਾਏ ਅਵਗੁਣ ਸਭ ਮੇਟੇ, ਆਪਣੇ ਗਲੇ ਨਾਲ ਲਾ ਕੇ ਗਲਵੱਕੜੀ ਵਿੱਚ ਲੈ ਕੇ ਸਾਨੂੰ ਬਖਸ਼ ਲਿਓ, ਕਿਉਂਕਿ ਲੇਖਾ ਛੋੜ ਅਲੇਖਾ ਛੂਟੈ। ਜੇ ਕਿਤੇ ਲੇਖੇ ਵਿੱਚ ਪੈ ਗਏ ਤੇ ਨਹੀਂ ਛੁੱਟ ਸਕਦੇ, ਤੁਸੀਂ ਲੇਖੇ ਤੋਂ ਬਿਨਾਂ ਹੀ ਸਾਨੂੰ ਛਡਾ ਲਓ। ਨਿਰਗੁਣ ਲਿਓ ਉਬਾਰੀ, ਇਸ ਨਿਰਗੁਣ ਜੀਵ ਨੂੰ ਵਕਾਰਾਂ ਤੋਂ ਕਿਰਪਾ ਕਰਕੇ ਰੱਖ ਲਵੋ, ਬਚਾ ਲਵੋ।
ਸਦ ਭਗਤ ਸਿੰਧ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ।
ਮੇਰਾ ਪ੍ਰਭੂ ਸਦਾ ਬਖਸ਼ਿੰਦ ਹੈ, ਸਦਾ ਮਿਹਰਬਾਨ ਹੈ, ਸਾਰਿਆਂ ਨੂੰ ਆਸਰਾ ਦੇਣ ਵਾਲਾ ਹੈ। ਸਾਡੇ ਸਾਰਿਆਂ ਦਾ ਉਹ ਆਧਾਰ ਹੈ, ਬੇਸ ਹੈ, ਸਾਡਾ ਆਸਰਾ ਹੈ। ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਮਾਲਕ ਜੀ ਤੁਸੀਂ ਸਦਾ ਬਖਸ਼ੰਦ ਹੋ, ਜੇ ਤੁਸੀਂ ਹਿਰਦੇ ਵਿੱਚ ਵਸ ਜਾਓ। ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਝਾ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਧਰਮ ਰਾਏ ਅਬ ਕਹਾਂ ਕਰੇ ਗੋ, ਜੋ ਫਾਟਿਓ ਸਗਲੋ ਲੇਖਾ, ਹਰ ਕੇ ਨਾਮ ਕਬੀਰ ਉਜਾਗਰ, ਜਨਮ ਜਨਮ ਕੇ ਕਾਟੇ ਕਾਗਰ। ਕਹਿਣ ਲੱਗੇ ਉੱਥੇ ਤੇ ਜਮਦੂਤਾਂ ਕਛੂ ਨਾ ਚੱਲੀ, ਉੱਥੇ ਤਾਂ ਧਰਮ ਰਾਜ ਦੀ ਵੀ ਕੋਈ ਵਾਹ ਪੇਸ਼ ਨਾ ਕਹੀ, ਬਿਨਾਂ ਲੇਖੇ ਤੇ ਮਾਲਕ ਨੇ ਬਖਸ਼ ਦਿੱਤਾ। ਮਾਲਕ ਬਖਸ਼ਿੰਦ ਹੈ। ਕਹਿੰਦੇ ਇੱਕ ਵਾਰ ਇੱਕ ਰਾਜਾ, ਉਹਦੇ ਦੇਸ਼ ਵਿੱਚ ਚੋਰੀਆਂ ਬੜੀਆਂ ਹੁੰਦੀਆਂ ਸਨ, ਤੇ ਉਹਨੇ ਸੋਚਿਆ ਵੀ ਮੈਂ ਪਰਜਾ ਦੀ ਕੇਵਲ ਓਨੀ ਲਾਉਣ ਵਾਲਾ ਨਹੀਂ, ਬਲਕਿ ਇਹਨਾਂ ਦਾ ਰਖਵਾਲਾ ਵੀ ਆ, ਤੇ ਚੋਰਾਂ ਨੂੰ ਠੱਲ ਪਾਈ ਜਾਵੇ। ਉਹਨੇ ਭੇਸ ਬਦਲਿਆ ਵੀ ਚੋਰਾਂ ਨੂੰ ਤਾਂ ਹੀ ਪਛਾਣਿਆ ਜਾ ਸਕਦਾ ਜੇ ਭੇਸ ਬਦਲ ਕੇ ਉਹਨਾਂ ਦੇ ਟੋਲੇ ਵਿੱਚ ਸ਼ਾਮਲ ਹੋਵਾਂ। ਉਹ ਚੋਰਾਂ ਦੀ ਗਿਣਤੀ ਪੰਜ ਸੀ ਤੇ ਛੇਵਾਂ ਰਾਜਾ ਵੀ ਚਲਿਆ ਗਿਆ। ਕਹਿਣ ਲੱਗੇ ਜੀ ਅਸੀਂ ਛੇ ਦੇ ਛੇ ਇੱਕੋ ਥਾਂ ਚੋਰੀ ਕਰਾਂਗੇ, ਜਿੰਨਾ ਮਾਲ ਮਿਲੇਗਾ ਉਹ ਵੰਡਾਂਗੇ, ਪਰ ਕਦੇ ਆਪਣੇ ਮਿੱਤਰ ਦੇ ਘਰ ਵਿੱਚ ਚੋਰੀ ਨਹੀਂ ਕਰਾਂਗੇ। ਆਪੋ ਆਪਣੇ ਗੁਣ ਵੀ ਦੱਸ ਦਿੱਤੇ। ਇੱਕ ਕਹਿਣ ਲੱਗਾ ਮੈਂ ਹਨੇਰੇ ਵਿੱਚ ਵੀ ਬੰਦੇ ਨੂੰ ਵੇਖਾਂ ਤੇ ਸਵੇਰੇ ਪਛਾਣ ਲੈਂਦਾ। ਦੂਜਾ ਕਹਿੰਦਾ ਵੀ ਉੱਚੀ ਤੋਂ ਉੱਚੀ ਕੰਧ ਵੀ ਮੈਂ ਟੱਪ ਲੈਂਦਾ। ਤੀਜਾ ਕਹਿੰਦਾ ਮੈਂ ਸਨ ਲਾਉਣੀ ਜਾਣਦਾ। ਚੌਥੇ ਨੇ ਕਿਹਾ ਮੈਂ ਤਾਲਾ ਖੋਲਾਂ ਜਾਣਦਾ। ਪੰਜਵੇਂ ਨੇ ਕਿਹਾ ਜੀ ਮੇਰੇ ਵਿੱਚ ਹਾਥੀ ਵਰਗਾ ਬਲ ਹੈ। ਤੇ ਰਾਜਾ ਕਹਿਣ ਲੱਗਾ ਵੀ ਮੇਰੇ ਵਿੱਚ ਵੀ ਇੱਕ ਗੁਣ ਹੈ ਵੀ ਬੰਦਾ ਫਾਂਸੀ ਤੇ ਚੜ੍ਹਨ ਲੱਗਾ ਹੋਵੇ ਤੇ ਮੇਰੀ ਦਾੜੀ ਹਿੱਲ ਜੇ ਨਾ, ਮੈਂ ਮੂੰਹ ਮਾੜਾ ਜਿਹਾ ਹਿਲਾ ਦਾਂ, ਸਿਰ ਹੀ ਹਿਲਾ ਦਾਂ, ਤੇ ਉਹ ਫਾਂਸੀ ਤੇ ਚੜ੍ਹਦਾ ਬੰਦਾ ਵੀ ਬਚ ਸਕਦਾ। ਕਹਿਣ ਲੱਗੇ ਵੀ ਫਿਰ ਤੇ ਤੂੰ ਬੜਾ ਵਧੀਆ ਕੰਮ ਦਾ ਬੰਦਾ ਹੈ। ਇਹਨਾਂ ਨੇ ਕੀ ਕੀਤਾ ਵੀ ਰਾਤ ਨੂੰ ਛਿਆਂ ਨਹੀਂ ਮਿਲ ਕੇ ਨਾ ਰਾਜੇ ਦੇ ਘਰ ਹੀ ਚੋਰੀ ਕਰ ਲਈ। ਰਾਜੇ ਨੇ ਹੁਣ ਸਾਥ ਦਿੱਤਾ ਤੇ ਜਦੋਂ ਸਵੇਰ ਹੋਇਆ ਨਾ ਆਪਣੇ ਸੈਨਿਕ ਭੇਜੇ ਤੇ ਉਹ ਪੰਜੇ ਦੇ ਪੰਜੇ ਚੋਰ ਪਕੜ ਲਏ। ਜਿਹੜਾ ਕਹਿੰਦਾ ਸੀ ਮੈਂ ਰਾਤ ਨੂੰ ਹਨੇਰੇ ਵਿੱਚ ਬੰਦਾ ਵੇਖ ਲਵਾਂ ਤੇ ਸਵੇਰੇ ਪਹਿਚਾਣ ਸਕਦਾ, ਉਹਨੇ ਪਛਾਣ ਲਿਆ। ਕਹਿਣ ਲੱਗੇ ਵੀ ਆਹ ਤਾਂ ਉਹੀਓ ਬੰਦਾ ਜਿਹੜਾ ਸਾਡੇ ਨਾਲ ਰਾਤੀ ਚੋਰੀ ਕਰਨ ਆਇਆ ਸੀ ਤੇ ਹੁਣ ਇਹ ਰਾਜਾ ਬਣਿਆ ਬੈਠਾ। ਕਹਿਣ ਲੱਗੇ ਵੀ ਤੂੰ ਆਪਣਾ ਵਾਅਦਾ ਨਾ ਭੁੱਲੀ, ਹੁਣ ਸਾਨੂੰ ਤੂੰ ਫਾਹੇ ਲਾਉਣ ਲੱਗਾ, ਫਾਂਸੀ ਤੇ ਲਟਕਾਉਣ ਲੱਗਾ, ਪਰ ਤੂੰ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਜੇ ਕਿਤੇ ਮੈਂ ਦਾੜੀ ਹਿਲਾ ਦਵਾਂ, ਮਾੜਾ ਜਿਹਾ ਸਿਰ ਹੀ ਹਿਲਾਵਾਂ ਤੇ ਮੇਰੇ ਇੱਕ ਹੁਕਮ ਦੇ ਨਾਲ ਫਾਂਸੀ ਤੇ ਚੜ੍ਹਨ ਵਾਲਾ ਬੰਦਾ ਬਖਸ਼ਿਆ ਜਾ ਸਕਦਾ ਹੈ। ਕਹਿਣ ਲੱਗਾ ਜੀ ਠੀਕ ਹੈ। ਰਾਜੇ ਨੇ ਬਸ ਹੁਕਮ ਕੀਤਾ, ਮੂੰਹ ਹਿਲਾਇਆ, ਦਾੜੀ ਹਿੱਲੀ ਤੇ ਕਹਿ ਦਿੱਤਾ ਵੀ ਇਹਨਾਂ ਨੂੰ ਬਖਸ਼ ਦਿਓ। ਉਹ ਬੜੇ ਖੁਸ਼। ਰਾਜਾ ਕਹਿਣ ਲੱਗਾ ਵੀ ਖੁਸ਼ ਹੋਣ ਦੀ ਲੋੜ ਨਹੀਂ, ਮੈਂ ਤੇ ਤੁਹਾਨੂੰ ਸਮਝਾਉਣਾ ਚਾਹੁੰਦਾ ਸਾਂ ਵੀ ਤੁਸੀਂ ਕਿਹਾ ਸੀ ਵੀ ਮੈਂ ਆਪਣੇ ਮਿੱਤਰ ਦੇ ਘਰ ਚੋਰੀ ਨਹੀਂ ਕਰਾਂਗਾ ਤੇ ਸਾਰਾ ਦੇਸ਼ ਮੇਰਾ ਰਾਜ ਹੈ, ਇਹ ਸਾਰੇ ਮੇਰੇ ਮਿੱਤਰ ਨੇ, ਅੱਜ ਤੋਂ ਬਾਅਦ ਤੁਸੀਂ ਇਸ ਰਾਜ ਵਿੱਚ, ਇਸ ਦੇਸ਼ ਵਿੱਚ ਚੋਰੀ ਨਹੀਂ ਕਰ ਸਕਦੇ। ਫਿਰ ਤੁਸੀਂ ਖੁਸ਼ ਹੋ ਕਿ ਸਾਨੂੰ ਰਾਜੇ ਨੇ ਬਖਸ਼ ਦਿੱਤਾ, ਮੈਂ ਤੇ ਇੱਕ ਵਾਰ ਬਖਸ਼ਿਆ ਹੈ, ਉਹ ਪ੍ਰਭੂ ਸਾਨੂੰ ਪਤਾ ਨਹੀਂ ਕਿੰਨੀ ਕੁ ਵਾਰ ਬਖਸ਼ਦਾ, ਉਹ ਬਾਦਸ਼ਾਹ ਤੇ ਅਸੀਂ ਉਹਦੇ ਦਰ ਤੇ ਚੋਰੀਆਂ ਕਮਾਉਣ ਵਾਲੇ ਹਾਂ। ਚੋਰ ਕੀ ਹਾਮਾ ਭਰਿਆ ਨਾ ਕੋਈ, ਚੋਰ ਕੀਆ ਚੰਗਾ ਕਿਉਂ ਹੋਏ, ਅਸੀਂ ਉਹਦੇ ਦਰ ਦੇ ਚੋਰ ਹਾਂ, ਕਿਉਂਕਿ ਜਿੰਨੀ ਨਾਮ ਵਸਾਰਿਆ ਬਹੁ ਕਰਮ ਕਮਾਵੈ ਹੋਰ, ਨਾਨਕ ਜਮਪੁਰ ਬੱਦੇ ਮਾਰੀਆਂ ਜੋ ਸੰਨੀ ਉੱਪਰ ਚੋਰ। ਕਹਿੰਦੇ ਜੇ ਕਿਤੇ ਗੁਨਾਹ ਹੋ ਜਾਵੇ ਤੇ ਮਾਲਕ ਦੀ ਸ਼ਰਨ ਗ੍ਰਹਿਣ ਕਰਿਓ, ਬਸ ਮਾਲਕ ਦੀ ਇੱਕੋ ਹੀ ਰਜਾ ਦੇ ਵਿੱਚ, ਉਹਦੀ ਇੱਕੋ ਆਗਿਆ ਦੇ ਵਿੱਚ, ਉਹਦੇ ਬਸ ਮਾੜਾ ਜਿਹਾ ਸਿਰ ਹਿਲਾਉਣ ਦੇ ਨਾਲ ਹੀ ਪਤਾ ਨਹੀਂ ਨਰਕਾਂ ਦੇ ਨਰਕ ਖਾਲੀ ਹੋ ਜਾਂਦੇ ਨੇ, ਕਿੰਨੇ ਕੁ ਜੀਵ ਬਖਸ਼ੇ ਜਾਂਦੇ ਨੇ। ਉਹ ਇੱਕ ਦਿਨ ਨਹੀਂ, ਉਹ ਤੇ ਸਦ ਬਖਸ਼ਿੰਦ ਸਦਾ ਮਿਹਰਬਾਨਾ, ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਉਹ ਤੇ ਸਦਾ ਹੀ ਸਾਨੂੰ ਬਖਸ਼ਦਾ। ਸਦ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ ਤੇ ਉਹ ਸਾਰਿਆਂ ਨੂੰ ਆਸਰਾ ਦੇਣ ਵਾਲਾ ਹੈ।
ਨਾਨਕ ਦਾਸ ਸੰਤ ਪਾਛੈ ਪਰਿਉ, ਰਾਖ ਲਿਓ ਇਹ ਬਾਰੇ।
ਨਾਨਕ ਦਾਸ ਭਾਵ ਧੰਨ ਗੁਰੂ ਅਰਜਨ ਦੇਵ ਜੀ ਆਪਣੇ ਆਪ ਨੂੰ ਪ੍ਰਭੂ ਦੇ ਸੇਵਕ ਰੂਪ ਵਿੱਚ ਬੇਨਤੀ ਕਰ ਰਹੇ ਨੇ। ਹੇ ਨਾਨਕ ਦਾਸ, ਮਾਲਕ ਅੱਗੇ ਇਹ ਜੋਦੜੀ ਹੈ ਕਿ ਪ੍ਰਭੂ ਸਾਨੂੰ ਵੀ ਕਿਰਪਾ ਕਰਕੇ ਸੰਤ ਪਾਤਸ਼ਾਹ ਭਰਿਓ। ਇੱਥੇ ਸੰਤ ਦਾ ਅਰਥ ਹੈ ਗੁਰੂ, ਅਸੀਂ ਗੁਰੂ ਦੀ ਸ਼ਰਨ ਵਿੱਚ ਹਾਂ, ਸਾਨੂੰ ਵੀ ਕਿਰਪਾ ਕਰਕੇ ਬਖਸ਼ ਲਿਓ। ਤੇ ਖਾਸ ਕਰਕੇ ਆ ਮਨੁੱਖਾ ਜੀਵਨ ਜਿਹੜਾ ਵਾਰੀ ਹੈ ਤੁਹਾਨੂੰ ਮਿਲਣ ਵਾਸਤੇ, ਜੋ ਪ੍ਰਾਪਤ ਹੋਈ ਹੈ ਭਾਈ ਪ੍ਰਾਪਤ ਮਾਨਕ ਦਿਓਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਤੇਰੀ ਅਵਸਰ, ਇਹ ਤੇਰੀ ਬਾਰ, ਰਾਖ ਲਿਓ ਇਹ ਬਾਰੀ, ਅਗਲੇ ਜਨਮ ਤੇ ਨਹੀਂ। ਕਿਉਂਕਿ ਪਤਾ ਨਹੀਂ ਪਹਿਲਾਂ ਕਿੰਨੀਆਂ ਕੁ ਜੂਨਾਂ ਭਟਕਣ ਤੋਂ ਬਾਅਦ ਉਹ ਆ ਮਨੁੱਖਾ ਜਨਮ ਮਿਲਿਆ। ਹੁਣ ਕਿਰਪਾ ਕਰੋ, ਕਹਿਤ ਕਬੀਰ ਸੁਣੋ ਰੇ ਸੰਤੋ, ਖੇਤ ਹੀ ਕਰੋ ਨਿਬੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਭਵਜਲ ਫੇਰਾ। ਤੇ ਜੇ ਹੁਣ ਮਨੁੱਖਾ ਜਨਮ ਹੈ, ਹੁਣ ਸਤਸੰਗ ਨਾ ਹੋਈ, ਹੁਣ ਗੁਰਬਾਣੀ ਨਾ ਪੜੀ, ਹੁਣ ਅੰਮ੍ਰਿਤ ਨਾ ਛਕਿਆ, ਤੇ ਅਗਲੀਆਂ ਜੂਨਾਂ ਪਤਾ ਨਹੀਂ ਕਿਹੋ ਜਿਹੀਆਂ ਮਿਲਣੀਆਂ ਨੇ, ਫਿਰ ਉੱਥੇ ਜਾ ਕੇ ਸਾਡਾ ਪਾਰ ਉਤਾਰਾ ਕਿਵੇਂ ਹੋਵੇਗਾ। ਅਸੀਂ ਗੁਰੂ ਦੀ ਸ਼ਰਨ ਵਿੱਚ ਹਾਂ। ਨਾਨਕ ਦਾਸ ਸੰਤ ਪਾਤਸ਼ਾਹ ਭਰਿਓ, ਰਾਖ ਲਿਓ ਇਹ ਬਾਰੀ। ਇਸ਼ਾਰਾ ਹੈ ਧੰਨ ਗੁਰੂ ਰਾਮਦਾਸ ਜੀ ਵੱਲ ਕਿ ਭਾਗ ਹੋਆ ਗੁਰ ਸੰਤ ਮਲਾਇਆ, ਪ੍ਰਭ ਅਬਨਾਸੀ ਘਰ ਮੈਂ ਪਾਇਆ। ਮੇਰੇ ਬੜੇ ਵੱਡੇ ਭਾਗ ਕਿ ਮੈਨੂੰ ਗੁਰੂ ਸੰਤ ਗੁਰੂ ਰਾਮਦਾਸ ਜੀ ਮਿਲ ਗਏ ਨੇ। ਇਸ ਕਰਕੇ ਮੈਂ ਹੁਣ ਹਿਰਦੇ ਘਰ ਵਿੱਚ ਹੀ ਪ੍ਰਭੂ ਨੂੰ ਪਾ ਲਿਆ, ਕਿਉਂਕਿ ਗੁਰੂ ਰਾਮਦਾਸ ਰੂਪੀ ਸੰਤ ਉਹਨਾਂ ਦੀ ਸ਼ਰਨ ਵਿੱਚ ਆਇਆ। ਨਾਨਕ ਦਾਸ ਸੰਤ ਪਾਤਸ਼ਾਹ ਭਰਿਓ, ਰਾਖ ਲਿਓ ਇਹ ਬਾਰੀ। ਇਹ ਵਾਰੀ ਮਨੁੱਖਾ ਜਨਮ ਦੇ ਵਿੱਚ ਹੀ ਹੁਣੇ ਕਿਰਪਾ ਕਰ ਸਾਡਾ ਪਾਰ ਉਤਾਰਾ ਕਰ ਦੇ। ਸਤਿਗੁਰੂ ਗਰੀਬ ਨਿਵਾਸ ਜੀ ਕਿਰਪਾ ਕਰਨ, ਪਾਵਨ ਪਵਿੱਤਰ ਗੁਰੂ ਸ਼ਬਦ ਦੀ ਵਿਚਾਰ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਲੋਕ ਸੁਖੀਏ ਪਰਲੋਕ ਸੁਹੇਲੇ ਹੋਣ। ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਕੋਟਾਨਕੋਟ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਹੁਣ ਅਖੀਰਲੀਆਂ ਪੰਕਤੀਆਂ ਦਾ ਪਾਠ ਇੱਕ ਵਾਰ ਸਰਵਣ ਕਰਕੇ ਸਮਾਪਤੀ ਕਰੀਏ।
ਸਦ ਭਗਤ ਸਿੰਧ ਸਦਾ ਮਿਹਰਬਾਨਾ, ਸਭਨਾ ਦੇ ਆਧਾਰੇ, ਨਾਨਕ ਦਾਸ ਸੰਤ ਪਾਛੈ ਪਰਿਓ।